And now, News Takeaway.
ਤੇ ਜਿਵੇਂ ਮੈਂ ਦੱਸਿਆ ਜੀ ਵਾਸੂ ਕੁਮਾਰ ਜੀ ਕੁਝ ਦਿਨਾਂ ਵਾਸਤੇ ਫੋਰ ਦਾ ਰੈਸਟ ਆਫ ਦਿਸ ਵੀਕ ਉਹ ਐਕਚੁਲੀ ਛੁੱਟੀ 'ਤੇ ਨੇ ਕਿਸੇ ਨਿੱਜੀ ਰੁਝੇਵੇਂ ਕਰਕੇ ਸੋ ਨਿਊਜ਼ ਟੇਕਵੇ ਸੈਗਮੈਂਟ ਦੇ ਵਿੱਚ ਜਾਂ ਈਵਨ ਸ਼ਾਮ ਵਾਲੇ ਸ਼ੋਅ ਦੇ ਵਿੱਚ ਉਹ ਸ਼ਾਮਿਲ ਨਹੀਂ ਹੋ ਪਾਉਣਗੇ ਪਰ ਗੱਲਬਾਤ ਦਾ ਸਿਲਸਿਲਾ ਖਬਰਾਂ ਦਾ ਜਾਣਕਾਰੀ ਦਾ ਸਿਲਸਿਲਾ ਅਸੀਂ ਚੱਲਦਾ ਰੱਖਾਂਗੇ। ਪਹਿਲਾਂ ਆਈ ਸੀ ਬੀ ਸੀ ਦੇ ਟੈਸਟਸ ਦੀ ਗੱਲ ਕਰ ਲਈ ਹੈ। ਆਈ ਸੀ ਬੀ ਸੀ ਵਾਲਿਆਂ ਨੇ ਮੁਆਫ਼ੀ ਮੰਗੀ ਕੱਲ੍ਹ। ਉਹਨਾਂ ਦਾ ਇਹ ਕਹਿਣਾ ਹੈ ਕਿ ਰੋਡ ਟੈਸਟ ਵਾਸਤੇ ਲੋਕਾਂ ਨੂੰ ਇੰਤਜ਼ਾਰ ਬੜਾ ਕਰਨਾ ਪੈ ਰਿਹਾ। ਰੀਜ਼ਨ ਕੀ ਹੈ ਇਹਦੇ ਪਿੱਛੇ? ਇੱਕ ਤਾਂ ਡਿਮਾਂਡ ਵਧੀ ਹੋਈ ਆ, ਦੂਜੀ ਗੱਲ ਕੀ ਆ, ਆਈ ਸੀ ਬੀ ਸੀ ਦੇ ਕੋਲ ਇੰਨੇ ਐਗਜ਼ਾਮੀਨਰਸ ਨਹੀਂ ਜਿੰਨੇ ਕਿ ਉਹਨਾਂ ਨੂੰ ਚਾਹੀਦੇ ਨੇ। ਅਤੇ ਉਹਨਾਂ ਦਾ ਦੱਸਣਾ ਇਹ ਹੈ ਵੀ ਨਵੰਬਰ ਤੋਂ ਆਈ ਸੀ ਬੀ ਸੀ ਦੇ ਟੈਸਟ ਵਾਲਾ ਸਿਲਸਿਲਾ ਬਿਜ਼ੀ ਹੋਣਾ ਸ਼ੁਰੂ ਹੋ ਗਿਆ ਸੀ। 10 ਐਗਜ਼ਾਮੀਨਰ ਹਾਇਰ ਵੀ ਕੀਤੇ ਨੇ ਆਈ ਸੀ ਬੀ ਸੀ ਨੇ, ਪਰ ਅਜੇ 10 ਹੋਰ ਹਾਇਰ ਕਰਨੇ ਨੇ। ਉਹ 10 ਕਦੋਂ ਹਾਇਰ ਕਰਨੇ ਨੇ, ਕਿੱਥੇ ਕਿੱਥੇ ਉਹਨਾਂ ਨੂੰ ਡਿਪਲੋਏ ਕੀਤਾ ਜਾਏਗਾ, ਇਸ ਸੰਬੰਧੀ ਅਜੇ ਕੋਈ ਟਾਈਮਲਾਈਨ ਜਾਂ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਪਰ ਜਿਹੜੇ 10 ਐਗਜ਼ਾਮੀਨਰ ਰੱਖੇ ਨੇ ਨਵੇਂ ਆਈ ਸੀ ਬੀ ਸੀ ਨੇ, ਉਹ ਪੂਰੇ ਬੀ ਸੀ ਦੇ ਵਿੱਚ ਵੱਖੋ ਵੱਖਰੀਆਂ ਥਾਵਾਂ 'ਤੇ ਉਹਨਾਂ ਨੂੰ ਤੈਨਾਤ ਕੀਤਾ ਗਿਆ ਹੈ, ਉੱਥੇ ਹਾਇਰ ਕੀਤਾ ਗਿਆ। ਇੱਕ ਤਾਂ ਵੈਸੇ ਹੀ ਦੇਖੋ ਜਦੋਂ ਮੌਸਮ ਖੁੱਲ੍ਹਣ ਲੱਗਦਾ ਨਾ ਸਰਦੀਆਂ ਤੋਂ ਬਾਅਦ, ਤਾਂ ਰੋਡ ਟੈਸਟ ਦੀਆਂ ਬੁਕਿੰਗਸ ਦੇ ਵਿੱਚ ਵੈਸੇ ਹੀ ਵਾਧਾ ਹੋ ਜਾਂਦਾ, ਕਿਉਂਕਿ ਬਹੁਤ ਸਾਰੇ ਵਿਅਕਤੀ ਜਿਨ੍ਹਾਂ ਨੇ ਰੋਡ ਟੈਸਟ ਦੇਣਾ ਹੁੰਦਾ, ਹਰ ਕੋਈ ਇਹ ਸੋਚਦਾ ਵੀ ਥੋੜ੍ਹਾ ਮੌਸਮ ਠੀਕ ਹੋ ਲੈਣ ਦਿਓ, ਗਿੱਲਾ ਸਿੱਲਾ ਮੌਸਮ ਨਿਕਲਵੇ, ਬਰਫੀਲਾ ਮੌਸਮ ਨਿਕਲਵੇ, ਸਰਦੀਆਂ ਸੁਰਦੀਆਂ ਨਿਕਲ ਲੈਣ, ਦਿਨ ਖੁੱਲ੍ਹ ਜਾਣ, ਵੀ ਫਿਰ ਟੈਸਟ ਦੇਵਾਂਗੇ। ਇੱਕ ਤਾਂ ਰੀਜ਼ਨ ਇਹ ਵੀ ਆ, ਇੱਕ ਰੀਜ਼ਨ ਫਿਰ ਆਫਕੋਰਸ ਐਗਜ਼ਾਮੀਨਰਸ ਦੀ ਘਾਟ ਆ। ਦੂਜੀ ਗੱਲ ਇੱਕ ਇਹ ਵੀ ਦੱਸੀ ਆਈ ਸੀ ਬੀ ਸੀ ਨੇ ਕਿ ਬਹੁਤ ਸਾਰੇ ਜਿਹੜੇ ਲੋਕ ਨੇ ਅਜੇ ਜਦੋਂ ਟੈਸਟ ਬੁੱਕ ਕਰਾ ਕੇ ਟੈਸਟ ਦੇਣ ਆਉਂਦੇ ਨੇ, ਕਈ ਵਾਰ ਪ੍ਰੋਪਰ ਤਿਆਰੀ ਨਹੀਂ ਕਰਕੇ ਆਉਂਦੇ। ਅਜੇ ਵੀ ਪਹਿਲੀ ਵਾਰ ਟੈਸਟ ਦੇਣ ਵਾਲਿਆਂ ਦਾ ਜਿਹੜਾ ਫੇਲ ਰੇਟ ਆ ਉਹ 50% ਆ। ਮਤਲਬ ਜਿੰਨੇ ਵੀ ਵਿਅਕਤੀ ਪਹਿਲੀ ਵਾਰ ਰੋਡ ਟੈਸਟ ਦੇਣ ਵਾਸਤੇ ਪਹੁੰਚਦੇ ਨੇ ਉਹਨਾਂ ਦੇ ਵਿੱਚੋਂ ਅੱਧੇ ਫੇਲ ਹੋ ਜਾਂਦੇ ਨੇ। ਸੋ ਆਈ ਸੀ ਬੀ ਸੀ ਦਾ ਇਹ ਕਹਿਣਾ ਕਿ ਜੇ ਪ੍ਰੋਪਰਲੀ ਤਿਆਰੀ ਕਰਕੇ ਟੈਸਟ ਦੇਣ ਵਾਲੇ ਪਹੁੰਚਣਗੇ ਤਾਂ ਉਹਦੇ ਨਾਲ ਉਹਨਾਂ ਨੂੰ ਦੁਬਾਰਾ ਤੋਂ ਟੈਸਟ ਨਹੀਂ ਦੇਣਾ ਪਏਗਾ, ਰੀਟੈਸਟ ਦੀ ਲੋੜ ਨਹੀਂ ਪੈਣੀ, ਅਤੇ ਰੀਟੈਸਟ ਦਾ ਜਿਹੜਾ ਬਰਡਨ ਆ ਉਹ ਸਿਸਟਮ ਦੇ ਵਿੱਚੋਂ ਨਿਕਲ ਸਕੇਗਾ, ਦੇ ਸਿਸਟਮ ਦੇ ਉੱਪਰੋਂ ਪ੍ਰੈਸ਼ਰ ਘਟੇਗਾ। ਸੋ ਪਰ ਇਸ ਵੇਲੇ ਕਈ ਜਿਹੜੇ ਲੋਕ ਨੇ ਜਿਨ੍ਹਾਂ ਨੇ ਰੋਡ ਟੈਸਟ ਦੇ ਕੇ ਆਪਣਾ ਲਾਇਸੈਂਸ ਹਾਸਲ ਕਰਨਾ ਸੀ, ਸਪੈਸ਼ਲੀ ਕਈ ਯੰਗਸਟਰਸ ਨੇ ਜਿਨ੍ਹਾਂ ਨੇ ਇਸ ਸਾਲ ਯੂਨੀਵਰਸਿਟੀ ਜਾਣਾ ਸਤੰਬਰ ਦੇ ਵਿੱਚ, ਅਗਲੇ ਕਹਿੰਦੇ ਵੀ ਅਸੀਂ ਯੂਨੀਵਰਸਿਟੀ ਜਾਣ ਲਈ ਜੇ ਤੁਹਾਨੂੰ ਆਪਣਾ ਵਹੀਕਲ ਚਾਹੀਦਾ, ਪਰ ਜੇ ਲਾਇਸੈਂਸ ਨਹੀਂ ਹੋਏਗਾ ਤਾਂ ਫਿਰ ਵਹੀਕਲ ਦੀ ਪ੍ਰੋਬਲਮ ਹੋਣੀ ਆ। ਇਹ ਵੈਸੇ ਕਿਹਾ ਜਾਂਦਾ, ਇੱਕ ਆਪਸ਼ਨ ਇਹ ਆ ਵੀ ਤੁਸੀਂ ਜਿਹੜੀ ਲੋਕੇਸ਼ਨ 'ਤੇ ਟੈਸਟ ਦੇਣਾ ਚਾਹੁੰਦੇ ਹੋ ਉੱਥੇ ਜਾ ਕੇ ਤੁਸੀਂ ਸਟੈਂਡ ਬਾਏ 'ਤੇ ਇੰਤਜ਼ਾਰ ਕਰ ਸਕਦੇ ਹੋ, ਵੀ ਜੇ ਕੋਈ ਲਾਸਟ ਮਿੰਟ ਕੈਂਸਲੇਸ਼ਨ ਆਉਂਦੀ ਆ ਤਾਂ ਫਿਰ ਤੁਹਾਡਾ ਉੱਥੇ ਨੰਬਰ ਲੱਗ ਸਕਦਾ। ਸਭ ਤੋਂ ਵੱਧ ਵੇਟ ਟਾਈਮ ਕਿੱਥੇ ਨੇ? ਲੋਅਰ ਮੇਨਲੈਂਡ ਦੇ ਵਿੱਚ ਜ਼ਾਹਰ ਆ, ਵੈਨਕੂਵਰ ਆਈਲੈਂਡ ਦੇ ਉੱਪਰ ਵੇਟ ਟਾਈਮ ਜ਼ਿਆਦਾ ਨੇ, ਪਰ ਅਪ ਨੌਰਥ ਪ੍ਰਿੰਸ ਜਾਰਜ ਅਤੇ ਹੋਰਨਾਂ ਇਲਾਕਿਆਂ ਦੇ ਵਿੱਚ ਉੱਥੇ ਟੈਸਟ ਬੁੱਕ ਕਰਨਾ ਈਜ਼ੀ ਹੈ, ਉੱਥੇ ਅਰਲੀ ਛੇਤੀ ਡੇਟ ਮਿਲ ਜਾਇਆ ਕਰਦੀ ਆ। ਵੈਸੇ ਦੇਖੋ ਆਈ ਸੀ ਬੀ ਸੀ ਦਾ ਟੀਚਾ ਕੀ ਆ, ਉਹਨਾਂ ਦਾ ਕਹਿਣਾ ਵੀ ਅਸੀਂ ਤਾਂ ਚਾਹੁੰਦੇ ਇਹ ਹਾਂ ਵੀ 60 ਦਿਨਾਂ ਦੇ ਅੰਦਰ ਟੈਸਟ ਬੁੱਕ ਕਰ ਸਕੀਏ, ਵਿਦਇਨ 60 ਡੇਜ਼, ਪਰ ਕੁਝ ਥਾਵਾਂ 'ਤੇ 3 ਮਹੀਨੇ 6 ਮਹੀਨੇ ਦੀ ਵੇਟ ਇਸ ਵੇਲੇ ਆਮ ਹੋਈ ਪਈ ਆ। ਜੇ ਤੁਸੀਂ ਵੀ ਰੀਸੈਂਟਲੀ ਰੋਡ ਟੈਸਟ ਦਿੱਤਾ ਜਾਂ ਤੁਸੀਂ ਕਿਸੇ ਨੂੰ ਜਾਣਦੇ ਹੋ, ਮੈਸੇਜ ਕਰਕੇ ਦੱਸਿਓ ਵਟਸਐਪ 'ਤੇ ਕਿ ਇਸ ਵੇਲੇ ਕੀ ਸਥਿਤੀ ਹੈਗੀ ਆ ਅਤੇ ਕਿੰਨਾ ਕੁ ਤੁਹਾਨੂੰ ਇੰਤਜ਼ਾਰ ਕਰਨਾ ਪਿਆ। ਇੱਕ ਵਟਸਐਪ 'ਤੇ ਮੈਸੇਜ ਆਇਆ, ਕਹਿੰਦੇ ਆਈ ਵੈਂਟ ਫੋਰ ਮੋਟਰਸਾਈਕਲ ਟੈਸਟ, ਨਹੀਂ ਤਾਂ ਮੈਂ ਇਸ ਕਰਕੇ ਫੇਲ ਹੋਇਆ ਕਿਉਂਕਿ ਮੇਰੀ ਨੈੱਕ ਛੋਟੀ ਹੈ। ਅੱਛਾ, ਪੂਰੀ ਕਹਿੰਦੇ ਪਿੱਛੇ ਨੂੰ ਨੈੱਕ ਨਹੀਂ ਘੁੰਮਦੀ, ਐਗਜ਼ਾਮਿਨਰ ਦੇਖਦੇ। ਅੱਛਾ, ਓਕੇ, ਸੋਕੇ ਕੋਈ ਫਿਜ਼ੀਕਲ ਲਿਮਿਟੇਸ਼ਨਸ ਕਰਕੇ ਵੀ ਇੱਦਾਂ, ਚਲੋ ਟੈਸਟ ਵਗੈਰਾ ਦੇ ਵਿੱਚ ਦਿੱਕਤ ਆਉਂਦੀ ਹੋਣੀ। ਪਰ ਇਹ ਦੱਸਿਓ ਜਦੋਂ ਤੁਸੀਂ ਮੋਟਰਸਾਈਕਲ ਟੈਸਟ ਬੁੱਕ ਕਰਵਾਇਆ ਵੇਟ ਟਾਈਮ ਕਿੰਨਾ ਸੀ, ਕਿਉਂਕਿ ਇਹਦੇ ਵਿੱਚ ਜਿਹੜੀ ਓਵਰਆਲ ਗੱਲ ਕੀਤੀ ਗਈ ਆ ਇਹ ਨਹੀਂ ਦੱਸਿਆ ਗਿਆ ਕਿ ਇਹ ਕਿ ਮੋਟਰਸਾਈਕਲ ਟੈਸਟ ਵਾਸਤੇ, 2-wheeler ਟੈਸਟਿੰਗ ਵਾਸਤੇ ਅਤੇ 4-wheeler ਕਾਰ ਦਾ ਜਿਹੜਾ ਕਲਾਸ 7 ਜਾਂ ਕਲਾਸ 5 ਲਾਇਸੈਂਸ ਆ ਉਹਦੇ ਲਈ ਕਿੰਨੀ ਕੁ ਵੇਟ ਆ। ਪਰ ਉਹ ਦੱਸਿਓ ਜ਼ਰੂਰ ਵੀ ਤੁਹਾਡਾ ਆਪਣਾ ਤਜਰਬਾ ਕਿਹੋ ਜਿਹਾ ਰਿਹਾ ਆਈ ਸੀ ਬੀ ਸੀ ਨਾਲ ਰੋਡ ਟੈਸਟ ਬੁੱਕ ਕਰਵਾਉਣ ਦਾ, ਅਤੇ ਜਿਹੜਾ ਇਸ ਵੇਲੇ ਉਹਨਾਂ ਨੂੰ ਸਥਿਤੀ ਤਾਂ ਡੈਫੀਨੇਟਲੀ ਗੰਭੀਰ ਹੋਏਗੀ। ਆਈ ਸੀ ਬੀ ਸੀ ਵਾਲਿਆਂ ਨੇ ਐਵੇਂ ਨਹੀਂ ਮੁਆਫ਼ੀ ਮੰਗੀ, ਐਵੇਂ ਨਹੀਂ ਉਹਨਾਂ ਨੇ ਅਪੋਲੋਜੀ ਇਸ਼ੂ ਕੀਤੀ ਕਿ ਜੀ ਸਾਡੇ ਜਿਹੜੇ ਕਸਟਮਰਸ ਨੇ, ਕਲਾਇੰਟਸ ਨੇ, ਉਹਨਾਂ ਨੂੰ ਇੰਤਜ਼ਾਰ ਬੜਾ ਕਰਨਾ ਪੈ ਰਿਹਾ। ਵਟਸਐਪ 'ਤੇ ਸੁਨੇਹਾ ਆਇਆ ਹੈ ਅਮਰਦੀਪ ਸਿੰਘ ਜੀ ਦਾ, ਦੱਸ ਰਹੇ ਨੇ ਕਿ ਕਹਿੰਦੇ ਡਿਡ ਮਾਈ ਮੋਟਰਸਾਈਕਲ ਟੈਸਟ, 2 ਹਫ਼ਤੇ ਦੀ ਵੇਟਿੰਗ ਸੀ ਵੱਧ ਤੋਂ ਵੱਧ, ਅਤੇ ਪਹਿਲੀ ਵਾਰ ਪਾਸ ਹੋ ਗਏ। ਓ ਦੈਟਸ ਗੁੱਡ, ਕੋਂਗਰੈਚੁਲੇਸ਼ਨਸ। ਫਿਰ ਤਾਂ ਅਮਰਦੀਪ ਸਿੰਘ ਜੀ ਝੂਟੇ ਮਾਟੇ ਮੋਟਰਸਾਈਕਲ 'ਤੇ, ਵੈਰੀ ਨਾਈਸ। ਵਟਸਐਪ 'ਤੇ ਰਜਨੀਸ਼ ਲੂੰਬਾ ਜੀ ਦਾ ਮੈਸੇਜ ਆਇਆ, ਉਹ ਦੱਸ ਰਹੇ ਨੇ ਕਿ ਐਬਟਸਫਰਡ ਦੇ ਵਿੱਚ ਜੇ ਤੁਸੀਂ ਰੋਡ ਟੈਸਟ ਬੁੱਕ ਕਰਨਾ ਹੋਵੇ ਤਾਂ 29 ਅਗਸਤ ਦਾ ਮਿਲਦਾ, ਚਿਲਾਵੈਕ ਲੈਂਗਲੀ ਅਤੇ ਸਰੀ ਦੇ ਵਿੱਚ ਅਕਤੂਬਰ ਦੇ ਪਹਿਲੇ ਹਫ਼ਤੇ ਦੀਆਂ ਡੇਟਸ ਮਿਲਦੀਆਂ ਨੇ। ਸੋ ਯਾ, ਹੈਂਸ ਦਾ ਰੀਜ਼ਨ ਕਿ ਆਈ ਸੀ ਬੀ ਸੀ ਵਾਲੇ ਮੁਆਫ਼ੀਆਂ ਕਿਉਂ ਮੰਗ ਰਹੇ ਨੇ, ਕਿਉਂਕਿ ਜਿਹੜੇ ਕਈ ਯੰਗਸਟਰਸ ਨੇ ਜਿਨ੍ਹਾਂ ਨੇ ਯੂਨੀਵਰਸਿਟੀ ਸਤੰਬਰ 'ਚ ਜਾਣਾ, ਜਿਹੜੇ ਚਾਹੁੰਦੇ ਸੀ ਵੀ ਐਤਕੀ ਲਾਈਸੈਂਸ ਵਿਦ ਇਨ ਦ ਸਮਰ ਲੈ ਲਈਏ, ਉਹਨਾਂ ਨੂੰ ਲਾਈਸੈਂਸ ਤਾਂ ਲੈ ਹੋਊ ਜੇ ਪਹਿਲਾਂ ਰੋਡ ਟੈਸਟ ਦੀ ਤਰੀਕ ਮਿਲੂ. ਸੋ ਰੋਡ ਟੈਸਟ ਦੀ ਤਰੀਕ ਨਹੀਂ ਮਿਲ ਪਾ ਰਹੀ. ਅੱਛਾ, ਹੁਣ ਗੱਲ ਕਰਦੇ ਹਾਂ ਜੀ ਫੈਡਰਲ ਇਲੈਕਸ਼ਨ ਕੈਂਪੇਨ ਬਾਰੇ. ਲਿਬਰਲ ਪਾਰਟੀ ਦੇ ਲੀਡਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਇਸ ਵੇਲੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਏ ਹੋਏ ਨੇ. ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਕੱਲ੍ਹ ਉਹਨਾਂ ਨੇ ਇੱਕ ਤਾਂ ਮੁਲਾਕਾਤ ਕੀਤੀ ਆ ਪ੍ਰੀਮੀਅਰ ਡੇਵਿਡ ਈਬੀ ਦੇ ਨਾਲ, ਅਤੇ ਕੱਲ੍ਹ ਰਿਚਮੰਡ ਦੇ ਵਿੱਚ ਉਹਨਾਂ ਨੇ ਇਕੱਠ ਕੀਤਾ. ਅਤੇ ਰਿਚਮੰਡ ਦੇ ਉਸ ਇਵੈਂਟ 'ਤੇ ਤਕਰੀਬਨ 1500 ਜਾਣੇ ਮਾਰਕ ਕਾਰਨੀ ਨੂੰ ਸੁਣਨ ਵਾਸਤੇ ਪਹੁੰਚੇ ਸੀ. ਜਿਹੜੇ ਹਾਲ ਦੇ ਵਿੱਚ ਉਹ ਰਿਚਮੰਡ ਦੇ ਏਅਰਪੋਰਟ ਦੇ ਲਾਗੇ ਜਿੱਥੇ ਇਵੈਂਟ ਕਰਦੇ ਪਏ ਸੀ, ਉਹ 1200 ਦੀ ਕਪੈਸਿਟੀ ਆ ਉੱਥੇ. ਪਰ ਜਿਹੜਾ ਉਹਦੇ ਨਾਲ ਲੱਗਦਾ ਰੂਮ ਹੈ 300, ਉੱਥੇ ਓਵਰਫਲੋ ਦੀ ਕਪੈਸਿਟੀ ਆ. ਸੋ ਲੰਬੀਆਂ ਕਤਾਰਾਂ ਉੱਥੇ ਦੇਖੀਆਂ ਗਈਆਂ ਮਾਰਕ ਕਾਰਨੀ ਦੀ ਗੱਲਬਾਤ ਸੁਣਨ ਵਾਸਤੇ ਜਿਹੜੇ ਪਹੁੰਚੇ ਸੀ. ਅਤੇ ਮਾਰਕ ਕਾਰਨੀ ਨੇ ਇਹ ਗੱਲ ਆਖੀ ਕਿਉਂਕਿ ਬਤੌਰ ਪ੍ਰਧਾਨ ਮੰਤਰੀ ਸਹੁੰ ਚੁੱਕਣ ਤੋਂ ਬਾਅਦ ਅਤੇ ਰਿਟ ਡਰੋਪ ਹੋਣ ਤੋਂ ਪਹਿਲਾਂ ਜਿਹੜਾ ਵਿੱਚ ਵਾਲਾ ਸਮਾਂ ਸੀ 9 ਦਿਨਾਂ ਦਾ, ਮਾਰਕ ਕਾਰਨੀ ਨੇ ਇਸ ਚੀਜ਼ ਨੂੰ ਹਾਈਲਾਈਟ ਕੀਤਾ ਕਿ ਦੇਖੋ ਜੀ 9 ਦਿਨਾਂ ਦੇ ਵਿੱਚ ਵਿੱਚ ਅਸੀਂ ਇੰਨੇ ਕੰਮ ਕੀਤੇ. ਉਹਨਾਂ ਨੇ ਇੱਕ ਟਾਈਮ 'ਤੇ ਇਹ ਟਿੱਪਣੀ ਕੀਤੀ ਮਾਰਕ ਕਾਰਨੀ ਨੇ, ਜੋ ਕਿ ਪੀਅਰ ਪੋਲੀਏਵ ਕਦੇ ਸੋਚ ਵੀ ਨਹੀਂ ਸਕਦੇ ਆਪਣੇ ਕਰੀਅਰ ਦੌਰਾਨ. ਇਹਨਾਂ ਨੇ ਕਦੀ ਸੋਚਿਆ ਨਹੀਂ ਹੋਣਾ ਆਪਣੇ ਹੁਣ ਤੱਕ ਦੇ ਪੋਲੀਟੀਕਲ ਕਰੀਅਰ ਦੌਰਾਨ ਕਿ ਅਸੀਂ ਇੰਨੇ ਕੰਮ ਵੀ ਕਰ ਸਕਦੇ ਹਾਂ. ਅਤੇ ਉਹਦੇ ਵਿੱਚ ਆਫਕੋਰਸ ਉਹਨਾਂ ਨੇ ਜਿਹੜੀਆਂ ਆਪਣੀਆਂ ਪ੍ਰਾਪਤੀਆਂ ਗਿਣਵਾਈਆਂ ਕਿ ਜੀ ਅਸੀਂ ਦੇਖੋ ਕਾਰਬਨ ਟੈਕਸ ਹਟਾਇਆ ਅਤੇ ਜਿਹੜੀਆਂ ਹੋਰ ਤਬਦੀਲੀਆਂ ਕੀਤੀਆਂ ਨੇ, ਜਿਹੜਾ ਮਿਡਲ ਕਲਾਸ ਵਾਸਤੇ ਟੈਕਸ ਬ੍ਰੇਕਸ ਦਿੱਤੀਆਂ ਨੇ. ਅਤੇ ਨਾਲ ਹੀ ਉਹਨਾਂ ਨੇ ਕੱਲ੍ਹ ਇੱਕ ਹੋਰ ਅਨਾਊਂਸਮੈਂਟ ਕੀਤੀ, ਉਹਦਾ ਵੀ ਉਹਨਾਂ ਨੇ ਹਵਾਲਾ ਦਿੱਤਾ. ਇਨਵਾਇਰਮੈਂਟ ਦੀ ਰਖਵਾਲੀ ਵਾਸਤੇ 10 ਨਵੇਂ ਨੈਸ਼ਨਲ ਪਾਰਕਸ ਅਤੇ ਮਰੀਨ ਕੰਜ਼ਰਵੇਸ਼ਨ ਏਰੀਆਜ਼ ਔਨ ਟੋਪ ਆਫ 15 ਨਿਊ ਅਰਬਨ ਪਾਰਕਸ ਸਥਾਪਿਤ ਕਰਨ ਵਾਸਤੇ ਜਿਹੜੀ ਉਹਨਾਂ ਨੇ ਗੱਲ ਕੀਤੀ. ਸੋ ਕੱਲ੍ਹ ਦੀ ਉਹਨਾਂ ਦੀ ਜਿਹੜੀ ਇਹ ਰੈਲੀ ਸੀ ਰਿਚਮੰਡ ਦੇ ਵਿੱਚ, ਉੱਥੇ ਕੁਝ ਲੋਕਾਂ ਦਾ ਇਹ ਕਹਿਣਾ ਲੰਮੀਆਂ ਕਤਾਰਾਂ ਨੂੰ ਵੇਖ ਕੇ, ਕਹਿੰਦੇ ਚੰਗੀ ਗੱਲ ਆ, ਸਾਨੂੰ ਖੁਸ਼ੀ ਆ ਕਿ ਮਾਰਕ ਕਾਰਨੀ ਨੂੰ ਸੁਣਨ ਵਾਸਤੇ ਲੋਕ ਪਹੁੰਚ ਰਹੇ ਨੇ. ਇਹਦਾ ਮਤਲਬ ਇਹ ਆ ਕਿ ਲੋਕਾਂ ਨੂੰ ਇਸ ਗੱਲ ਦੇ ਵਿੱਚ ਦਿਲਚਸਪੀ ਹੈ ਕਿ ਮਾਰਕ ਕਾਰਨੀ ਕੀ ਕਹਿਣਾ ਚਾਹੁੰਦੇ ਨੇ. ਉੱਧਰ ਦੂਜੇ ਪਾਸੇ ਇੱਕ ਰੈਲੀ ਕੱਲ੍ਹ ਐਡਮਿੰਟਨ ਦੇ ਵਿੱਚ ਪੀਅਰ ਪੋਲੀਏਵ ਵੱਲੋਂ ਵੀ ਕੀਤੀ ਗਈ. ਇਹ ਪੀਅਰ ਪੋਲੀਏਵ ਦੀ ਇਸ ਇਲੈਕਸ਼ਨ ਕੈਂਪੇਨ ਦੀ 11ਵੀਂ ਰੈਲੀ ਸੀਗੀ. ਉਹਦੇ ਵਿੱਚ ਔਰਗਨਾਈਜ਼ਰਸ ਦਾ ਕਹਿਣਾ ਹੈ ਕਿ 10,000 ਤੋਂ ਵੀ ਵੱਧ ਦਾ ਇਕੱਠ ਸੀ ਐਡਮਿੰਟਨ ਦੀ ਇਸ ਰੈਲੀ ਵਿੱਚ. ਐਡਮਿੰਟਨ ਦੇਖੋ ਵੈਸੇ ਵੀ ਕੰਜ਼ਰਵੇਟਿਵ ਦਾ ਸਟਰੋਂਗ ਹੋਲਡ ਆ, ਪਰ ਜਿਹੜੀਆਂ ਐਡਮਿੰਟਨ ਦੀਆਂ ਇਸ ਵੇਲੇ ਦੀਆਂ 4 ਸੀਟਾਂ ਨੇ, ਉਹਨਾਂ ਦੇ ਵਿੱਚੋਂ ਇੱਕ ਲਿਬਰਲਸ ਦੇ ਕੋਲ ਵੀ ਸੀਟਾਂ ਨੇ, NDP ਦੀਆਂ ਵੀ ਸੀਟਾਂ ਨੇ ਉੱਥੇ. ਆਈ ਬਿਲੀਵ ਐਡਮਿੰਟਨ ਦੀਆਂ 4ਾਂ 'ਚੋਂ ਇੱਕੋ ਸੀਟ ਆ ਕੰਜ਼ਰਵੇਟਿਵ ਦੇ ਕੋਲ, ਉਹ ਟਿਮ ਉੱਪਰ ਵਾਲੀ, ਬਸ ਦੈਟਸ ਇਟ. ਬਾਕੀ ਜਿਹੜੇ ਹੋਰ ਕੰਜ਼ਰਵੇਟਿਵ MP ਨੇ ਉਹ ਕੈਲਗਰੀ ਵਾਲੇ ਪਾਸਿਓਂ ਨੇ. ਜੇ ਕਿਸੇ ਦੇ ਦਿਮਾਗ 'ਚ ਆਵੇ ਵੀ ਜਸਰਾਜ ਹੱਲਣ ਵੀ ਤਾਂ ਹੈਗੇ ਨੇ, ਉਹ ਕੈਲਗਰੀ ਤੋਂ ਨੇ. ਜਿਹੜੀਆਂ ਐਡਮਿੰਟਨ ਦੀਆਂ ਫੈਡਰਲ ਸੀਟਾਂ ਨੇ, ਐਤਕੀ ਕੰਜ਼ਰਵੇਟਿਵਸ ਨੂੰ ਇਹ ਉਮੀਦ ਹੈਗੀ ਆ ਕਿ ਉੱਥੋਂ ਕੁਝ ਸੀਟਾਂ ਫਲਿੱਪ ਕੀਤੀਆਂ ਜਾ ਸਕਦੀਆਂ ਨੇ. ਸੋ ਐਡਮਿੰਟਨ ਦੇ ਵਿੱਚ ਇੰਨਾ ਵੱਡਾ ਇਕੱਠ ਹੋਣਾ, ਕਈਆਂ ਦਾ ਇਹ ਮੰਨਣਾ ਹੈ ਕਿ ਪ੍ਰੇਰੀਜ਼ ਦੇ ਵਿੱਚ ਵੈਸੇ ਹੀ ਕੰਜ਼ਰਵੇਟਿਵਸ ਨੂੰ ਬੜਾ ਮਜ਼ਬੂਤ ਸਮਰਥਨ ਹਾਸਲ ਹੋਇਆ ਕਰਦਾ, ਉੱਥੇ ਤਾਂ ਲੋਕਾਂ ਨੇ ਇਕੱਠੇ ਹੋਣਾ ਹੀ ਸੀ. ਪਰ ਐਡਮਿੰਟਨ ਦੇ ਵਿੱਚ ਇਹਨਾਂ ਇਸ ਇਕੱਠ ਦਾ ਕੱਲ੍ਹ ਵਾਲੇ ਦਾ ਇਹ ਵੀ ਮਤਲਬ ਆ ਕਿ ਐਤਕੀ ਹੋ ਸਕਦਾ ਕਿ ਉਹ ਸ਼ਹਿਰ ਦੀਆਂ ਕੁਝ ਹੋਰ ਫੈਡਰਲ ਸੀਟਾਂ ਕੰਜ਼ਰਵੇਟਿਵਸ ਮੇ ਬੀ ਜਿੱਤਣ ਦੇ ਵਿੱਚ ਕਾਮਯਾਬ ਰਹਿਣ. ਲੈਟਸ ਸੀ. ਪਰ ਕੱਲ੍ਹ ਇਸ ਐਡਮਿੰਟਨ ਵਾਲੀ ਰੈਲੀ ਦੇ ਵਿੱਚ, ਇਸ ਤੋਂ ਪਹਿਲਾਂ ਕਿ ਪੀਅਰ ਪੋਲੀਏਵ ਸਟੇਜ 'ਤੇ ਆਉਂਦੇ, ਸਾਬਕਾ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਉਹ ਸਟੇਜ 'ਤੇ ਆਏ. ਤਕਰੀਬਨ 10 ਮਿੰਟ ਭਾਸ਼ਣ ਦਿੱਤਾ ਉਹਨਾਂ ਨੇ. ਸਟੀਵਨ ਹਾਰਪਰ ਨੇ ਗੱਲ ਕਹੀ, ਕਹਿੰਦੇ ਮੈਂ ਇਕਲੌਤਾ ਅਜਿਹਾ ਵਿਅਕਤੀ ਹਾਂ ਜਿਹੜਾ ਬੜੀ ਇੱਕ ਯੂਨੀਕ ਪੋਜੀਸ਼ਨ ਦੇ ਵਿੱਚ ਹਾਂ. ਮੈਂ ਇਹ ਕਹਿ ਸਕਦਾ ਕਿ ਜਿਹੜੇ ਦੋਨੋਂ ਵਿਅਕਤੀ ਇਸ ਵੇਲੇ ਫਰੰਟ ਰਨਰਸ ਨੇ, ਜਿਹੜੇ ਦੋਵੇਂ ਜਾਣੇ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਨੇ, ਪੀਅਰ ਪੋਲੀਏਵ ਵੀ ਅਤੇ ਮਾਰਕ ਕਾਰਨੀ ਵੀ. ਸਟੀਵਨ ਹਾਰਪਰ ਨੇ ਕਿਹਾ ਨਾ, ਦੋਹਾਂ ਬੰਦਿਆਂ ਨੇ ਮੇਰੇ ਲਈ ਕੰਮ ਕੀਤਾ ਹੋਇਆ, ਕਿਉਂਕਿ ਚਲੋ ਪੀਅਰ ਪੋਲੀਏਵ ਤਾਂ ਹੈ ਹੀ 2004 ਤੋਂ ਕੰਜ਼ਰਵੇਟਿਵ ਪਾਰਟੀ ਦੇ MP ਨੇ, ਅਤੇ ਸਟੀਵਨ ਹਾਰਪਰ ਦੀ ਕੈਬਨਿਟ ਦੇ ਵਿੱਚ ਇਹਨਾਂ ਨੇ ਸੇਵਾ ਨਿਭਾਈ ਆ. ਪਰ ਮਾਰਕ ਕਾਰਨੀ ਜਦੋਂ ਬੈਂਕ ਆਫ ਕੈਨੇਡਾ ਦੇ ਗਵਰਨਰ ਸਨ, ਉਦੋਂ ਫੈਡਰਲ ਪੱਧਰ 'ਤੇ ਕੰਜ਼ਰਵੇਟਿਵ ਦੀ ਸਰਕਾਰ ਸੀ. ਇਨਫੈਕਟ ਉਹਨਾਂ ਨੂੰ ਸਟੀਵਨ ਹਾਰਪਰ ਨੇ ਹੀ ਬੈਂਕ ਆਫ ਕੈਨੇਡਾ ਦਾ ਗਵਰਨਰ ਨਿਯੁਕਤ ਕੀਤਾ ਸੀ. ਅਤੇ ਜਦੋਂ 2008 ਦਾ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ, ਉਹਦੇ ਵਿੱਚ ਮਾਰਕ ਕਾਰਨੀ ਵੱਲੋਂ ਨਿਭਾਈ ਗਈ ਭੂਮਿਕਾ, ਉਹਦੀ ਬੜੀ ਤਾਰੀਫ ਹੁੰਦੀ ਆ. ਮਾਰਕ ਕਾਰਨੀ ਵੀ ਉਸ ਚੀਜ਼ ਨੂੰ ਬੜਾ ਹਾਈਲਾਈਟ ਕਰਦੇ ਨੇ ਆਪਣੀ ਇੱਕ ਪ੍ਰਾਪਤੀ ਦੇ ਤੌਰ 'ਤੇ. ਅਤੇ ਉਹ ਇੱਦਾਂ ਵੀ ਨਹੀਂ ਹੈ ਉਹਨਾਂ ਦੀ ਪ੍ਰਾਪਤੀ ਹੈ ਨਹੀਂ, ਆਫਕੋਰਸ ਹੀ ਵਾਜ਼ ਹੀਅਰ ਐਟ ਦ ਟਾਈਮ. ਅਤੇ ਉਸ ਵੇਲੇ ਮਾਰਕ ਕਾਰਨੀ ਦੀ ਕਾਰਗੁਜ਼ਾਰੀ ਦੀ ਤਾਰੀਫ ਵੀ ਹੋਈ ਸੀ. ਪਰ ਪਿਛਲੇ ਸਮੇਂ ਦੇ ਵਿੱਚ ਗੱਲ ਕੀ ਸਾਹਮਣੇ ਆਉਂਦੀ ਰਹੀ ਆ, ਇਹ ਸਟੀਵਨ ਹਾਰਪਰ ਨੇ ਗੱਲ ਪਹਿਲਾਂ ਵੀ ਆਖੀ ਸੀ ਕਿ ਮਾਰਕ ਕਾਰਨੀ ਇਕਲੌਤੇ ਇਕੱਲੇ ਨਹੀਂ ਸਾਰਾ ਕ੍ਰੈਡਿਟ ਲੈ ਸਕਦੇ ਕਿ 2008 ਦੇ ਫਾਈਨੈਂਸ਼ੀਅਲ ਕ੍ਰਾਈਸਿਸ ਨੂੰ ਨਜਿੱਠਣ ਦੇ ਵਾਸਤੇ. ਸਾਰਾ ਕੰਮ ਮਾਰਕ ਕਾਰਨੀ ਨੇ ਨਹੀਂ ਸੀ ਕੀਤਾ. ਉਸ ਵੇਲੇ ਦੇ ਫਾਈਨੈਂਸ ਮਿਨਿਸਟਰ ਸਵਰਗਵਾਸੀ ਜਿਮ ਫਲੈਰਟੀ, ਉਹਨਾਂ ਨੇ ਵੀ ਬਹੁਤ ਵਧੀਆ ਫਿਸਕਲ ਪੋਲਿਸੀ ਵਾਲੇ ਪਾਸਿਓਂ ਵਾਗਡੋਰ ਚੰਗੀ ਤਰ੍ਹਾਂ ਸੰਭਾਲੀ ਸੀ। ਸੋ ਇਹ ਕੋਂਬੀਨੇਸ਼ਨ ਸੀ। ਇਹ ਗੱਲ ਉਹ ਪਹਿਲਾਂ ਵੀ ਕਰਦੇ ਰਹੇ ਨੇ ਕਿ ਮਾਰਕ ਕਾਰਨੀ ਆਪਣੀ ਜਿਹੜੀ ਕਾਰਗੁਜ਼ਾਰੀ ਹੈ 2008 ਦੇ ਫਾਈਨੈਂਸ਼ੀਅਲ ਕ੍ਰਾਈਸਿਸ ਵਾਲੀ, ਅਤੇ ਜਦੋਂ ਉਹ ਬੈਂਕ ਆਫ ਕੈਨੇਡਾ ਦੇ ਗਵਰਨਰ ਸਨ, ਵੀ ਉਹਨੂੰ ਵਧਾ ਚੜ੍ਹਾ ਕੇ ਪੇਸ਼ ਕਰ ਰਹੇ ਨੇ। ਅਜਿਹਾ ਪ੍ਰਭਾਵ ਸਟੀਵਨ ਹਾਰਪਰ ਨੇ ਪਹਿਲਾਂ ਵੀ ਦਿੱਤਾ ਅਤੇ ਕੱਲ੍ਹ ਵੀ ਉਹਨਾਂ ਨੇ ਮਾਰਕ ਕਾਰਨੀ ਦੀ ਉਸ ਵੇਲੇ ਦੀ ਬੈਂਕ ਆਫ ਕੈਨੇਡਾ ਦੇ ਗਵਰਨਰ ਦੇ ਤੌਰ 'ਤੇ ਕਾਰਗੁਜ਼ਾਰੀ ਨੂੰ ਥੋੜ੍ਹਾ ਡਾਊਨ ਪਲੇ ਕੀਤਾ ਹੈ ਕੱਲ੍ਹ ਦੇ ਇਸ ਭਾਸ਼ਣ ਦੇ ਵਿੱਚ ਵੀ। ਅੱਛਾ, ਫਿਰ ਇਹ ਗੱਲ ਨਹੀਂ ਐਡਰੈਸ ਕੀਤੀ ਸਟੀਵਨ ਹਾਰਪਰ ਨੇ। ਇੱਕ ਜਿਹੜਾ ਇੱਕ ਗੱਲ ਨਾ ਪਿਛਲੇ ਦਿਨਾਂ ਦੇ ਵਿੱਚ ਹਾਈਲਾਈਟ ਹੋਈ ਸੀ, ਮਾਰਕ ਕਾਰਨੀ ਨੇ ਇਹ ਕਿਹਾ ਸੀ ਕਿ 2012 ਦੇ ਵਿੱਚ ਸਟੀਵਨ ਹਾਰਪਰ ਨੇ ਮਾਰਕ ਕਾਰਨੀ ਨੂੰ ਇਹ ਪੇਸ਼ਕਸ਼ ਕੀਤੀ ਸੀ ਕਿ ਕੰਜ਼ਰਵੇਟਿਵ ਸਰਕਾਰ ਦੇ ਵਿੱਚ ਉਹ ਫਾਈਨੈਂਸ ਮਿਨਿਸਟਰ ਬਣ ਜਾਣ। ਸੋ ਇਸ ਗੱਲ ਨੂੰ ਐਡਰੈਸ ਨਹੀਂ ਕੀਤਾ ਗਿਆ ਸਟੀਵਨ ਹਾਰਪਰ ਵੱਲੋਂ ਕਿ ਕੀ ਅਜਿਹੀ ਪੇਸ਼ਕਸ਼ ਉਹਨਾਂ ਨੂੰ ਕੀਤੀ ਗਈ ਸੀ, ਕਿ ਚਾਹੁੰਦੇ ਸਨ ਸਟੀਵਨ ਹਾਰਪਰ ਕਿ ਮਾਰਕ ਕਾਰਨੀ ਉਹਨਾਂ ਦੇ ਫਾਈਨੈਂਸ ਮਿਨਿਸਟਰ ਬਣਨ। ਪਰ ਕੱਲ੍ਹ ਆਫਕੋਰਸ ਕੰਜ਼ਰਵੇਟਿਵ ਪਾਰਟੀ ਦੀ ਰੈਲੀ, ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਵਨ ਹਾਰਪਰ, ਉਹਨਾਂ ਨੇ ਆਫਕੋਰਸ ਇਸ ਸਟੇਜ ਦੇ ਉੱਪਰੋਂ ਪੀਅਰ ਪੋਲੀਅਵ ਨੂੰ ਐਂਡੋਰਸ ਕਰਨਾ ਸੀ। ਸੋ ਉਹਨਾਂ ਨੇ ਅਜਿਹਾ ਕੀਤਾ ਅਤੇ ਪੀਅਰ ਪੋਲੀਅਵ ਨੂੰ ਉਹਨਾਂ ਨੇ ਕਿਹਾ ਵੀ ਸਭ ਤੋਂ ਵਧੀਆ ਪ੍ਰਧਾਨ ਮੰਤਰੀ ਉਹੀ ਹੋਣਗੇ। ਨਾਲ ਹੀ ਜਿਹੜੀ ਸਟੀਵਨ ਹਾਰਪਰ ਨੇ ਗੱਲਾਂ ਆਖੀਆਂ, ਉਹਨਾਂ ਨੇ ਕਿਹਾ ਵੀ ਦੇਖੋ, ਇਸ ਗੱਲ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਇਸ ਵੇਲੇ ਸਾਡੇ ਮੁਲਕ ਨੂੰ ਇੱਕ ਹੋਰ ਬਹੁਤ ਵੱਡੀ ਚੁਣੌਤੀ ਦਾ, ਇੱਕ ਇਤਿਹਾਸਕ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ। ਕਿਹੜੀ ਚੁਣੌਤੀ? ਡੋਨਲਡ ਟਰੰਪ ਦੇ ਟੈਰਿਫ ਅਤੇ ਟ੍ਰੇਡ ਵਾਰ। ਪਰ ਉਹਨਾਂ ਨੇ ਇੱਕ ਗੱਲ ਹੋਰ ਹਾਈਲਾਈਟ ਕੀਤੀ ਕਿ ਜਿਹੜੀਆਂ ਸਮੱਸਿਆਵਾਂ ਕੈਨੇਡਾ ਦੇ ਵਿੱਚ ਲੋਕਾਂ ਨੂੰ ਦਰਪੇਸ਼ ਨੇ, ਜਿਹੜੀਆਂ ਬਲਕ ਆਫ ਦਾ ਪ੍ਰੋਬਲਮਸ, ਕਿ ਘੱਟਦੇ ਹੋਏ ਲਿਵਿੰਗ ਸਟੈਂਡਰਡ, ਘੱਟਦੀ ਹੋਈ ਇੰਪਲੋਇਮੈਂਟ, ਢੁਕਵੀਂ ਰਿਹਾਇਸ਼ ਨਾ ਮਿਲ ਸਕਣੀ, ਹਾਊਸਿੰਗ ਓਪਰਚੁਨਿਟੀਜ਼ ਦੀ ਘਾਟ, ਕ੍ਰਾਈਮ ਦੇ ਵਿੱਚ ਹੋ ਰਿਹਾ ਵਾਧਾ, ਸਾਡੇ ਵੱਖੋ ਵੱਖਰੇ ਰੀਜਨਸ ਦੇ ਵਿੱਚ, ਕੈਨੇਡਾ ਦੇ ਵੱਖੋ ਵੱਖਰੇ ਇਲਾਕਿਆਂ ਦੇ ਵਿੱਚ ਅਤੇ ਕੈਨੇਡਾ ਦੇ ਵੱਖੋ ਵੱਖਰੇ ਲੋਕਾਂ ਦੇ ਵਿੱਚ ਆਪਸ ਦੇ ਵਿੱਚ ਵੱਧ ਰਹੇ ਮਤਭੇਦ, ਕਿ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਡੋਨਲਡ ਟਰੰਪ ਨੇ ਕ੍ਰੀਏਟ ਨਹੀਂ ਕੀਤੀਆਂ। ਅਤੇ ਸਟੀਵਨ ਹਾਰਪਰ ਦਾ ਇਹ ਕਹਿਣਾ ਸੀ ਕਿ ਇਹ ਜਿਹੜੀਆਂ ਚੁਣੌਤੀਆਂ ਨੇ ਇਹ ਤਾਂ ਲਿਬਰਲ ਪਾਰਟੀ ਦੀਆਂ, ਲਿਬਰਲ ਸਰਕਾਰ ਦੀਆਂ ਪੋਲਿਸੀਜ਼ ਕਰਕੇ ਇਹ ਉਤਪੰਨ ਹੋਈਆਂ ਨੇ। ਅਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਜਿਹੜੇ ਚੈਲੇਂਜਿਸ ਇਸ ਵੇਲੇ ਅਮਰੀਕਾ ਵਾਲੇ ਪਾਸਿਓਂ ਸਾਨੂੰ ਭੁਗਤਣੇ ਪੈ ਰਹੇ ਨੇ, ਸਾਹਮਣਾ ਕਰਨਾ ਪੈ ਰਿਹਾ, ਇਹ ਇੱਕ ਬਹਾਨਾ ਨਹੀਂ ਬਣ ਜਾਣੇ ਚਾਹੀਦੇ ਲਿਬਰਲ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਨੂੰ ਢੱਕਣ ਦਾ। ਸੋ ਇਹ ਜਿਹੜੀ ਸਾਰੀ ਗੱਲਬਾਤ ਆ ਉਹਨਾਂ ਨੇ ਕੀਤੀ ਆ, ਅਤੇ ਨਾਲ ਹੀ ਉਹਨਾਂ ਨੇ ਪੀਅਰ ਪੋਲੀਅਵ ਦੀ ਆਫਕੋਰਸ ਅਗੇਨ ਸਿਫਤਾਂ ਤਾਂ ਕਰਨੀਆਂ ਹੀ ਸੀ। ਸਟੀਵਨ ਹਾਰਪਰ ਨੇ ਕਿਹਾ ਕਿ ਉਹਨਾਂ ਨੇ ਪੀਅਰ ਪੋਲੀਅਵ ਨੂੰ ਇੱਕ ਬੈਕ ਬੈਂਚਰ ਐਮ ਪੀ ਤੋਂ ਕੈਬਨਿਟ ਮਿਨਿਸਟਰ ਅਤੇ ਫਿਰ ਅੱਗੇ ਪਾਰਟੀ ਲੀਡਰ ਬਣਦੇ ਹੋਏ ਜਿਹੜਾ ਉਹਨਾਂ ਦਾ ਪ੍ਰੋਗਰੈਸ਼ਨ ਆ ਉਹ ਵੇਖਿਆ ਹੈ। ਉਹਨਾਂ ਨੇ ਕਿਹਾ ਇਹ ਨਹੀਂ ਆ ਕਿ ਪੀਅਰ ਪੋਲੀਅਵ ਸਿਰਫ ਆਪਣੇ ਇਹਨਾਂ ਰੋਲਸ ਦੇ ਵਿੱਚ ਜਿੱਥੇ ਉਹਨਾਂ ਨੇ ਵਧੀਆ ਕਾਰਗੁਜ਼ਾਰੀ ਕੀਤੀ, ਇਹਨਾਂ ਸਾਰੇ ਰੋਲਸ ਦੇ ਵਿੱਚ ਹੀ ਗਰਿਊ ਐਂਡ ਹੀ ਗੋਟ ਬੈਟਰ ਐਂਡ ਬੈਟਰ, ਕਿ ਇਹ ਬਿਹਤਰ ਤੋਂ ਬਿਹਤਰੀਨ ਹੁੰਦੇ ਗਏ। ਇਹ ਸਟੀਵਨ ਹਾਰਪਰ ਨੇ ਗੱਲਾਂ ਆਖੀਆਂ। ਫਿਰ ਉਹਨਾਂ ਨੇ ਇਹ ਵੀ ਕਿਹਾ ਅਤੇ ਕਹਿੰਦੇ, ਡੋਂਟ ਲੈਟ ਐਨੀ ਵਨ ਟੈਲ ਯੂ ਦੈਟ ਹੀ ਵਾਜ਼ ਬੋਰਨ ਟੂ ਬੀ ਪ੍ਰਾਈਮ ਮਿਨਿਸਟਰ ਔਰ ਦੈਟ ਹੀ ਕੈਨ ਜਸਟ ਸਮ ਹਾਓ ਪੈਰਾਸ਼ੂਟ ਇਨ ਟੂ ਦ ਜੋਬ ਫੁੱਲੀ ਪ੍ਰਿਪੇਅਰਡ। ਪੋਲੀਟੀਕਲ ਐਕਸਪੀਰੀਅੰਸ, ਇਲੈਕਟਿਡ ਅਕਾਊਂਟੇਬਲ ਪੋਲੀਟੀਕਲ ਐਕਸਪੀਰੀਅੰਸ ਐਂਡ ਦੀ ਕਪੈਸਿਟੀ ਫਾਰ ਗਰੋਥ ਵਿਦ ਦੀ ਪੋਲੀਟੀਕਲ ਐਕਸਪੀਰੀਅੰਸ, ਦੈਟ ਇਜ਼ ਵਟ ਪੀਅਰ ਹੈਜ਼ ਡੈਮੋਸਟ੍ਰੇਟਿਡ ਫਾਰ ਟੂ ਡੈਕੇਡਸ ਐਂਡ ਦੈਟ ਇਜ਼ ਦ ਸਿੰਗਲ ਮੋਸਟ ਇੰਪੋਰਟੈਂਟ ਕਰੈਕਟਰਿਸਟਿਕ ਅ ਪ੍ਰਾਈਮ ਮਿਨਿਸਟਰ ਨੀਡਸ। ਆਹ ਗੱਲਾਂ ਕਿਉਂ ਇੰਪੋਰਟੈਂਟ ਨੇ? ਕਿਉਂਕਿ ਜਿਹੜੀ ਇਹ ਵਾਲੀ ਗੱਲ ਹੈ, ਪੀਅਰ ਪੋਲੀਅਵ ਨੂੰ ਇਸ ਗੱਲ ਨੂੰ ਲੈ ਕੇ ਨਿਸ਼ਾਨਾ ਬਣਾਇਆ ਜਾਂਦਾ ਹੈ ਮਾਰਕ ਕਾਰਨੀ ਵੱਲੋਂ, ਕਿ ਉਹਨਾਂ ਦਾ ਤਾਂ ਕੋਈ ਜੋਬ ਐਕਸਪੀਰੀਅੰਸ ਹੈ ਹੀ ਨਹੀਂ। ਉਹਨਾਂ ਨੇ ਜਿਹੜਾ ਵੀ ਕੰਮ ਕੀਤਾ ਉਹ ਤਾਂ ਬਸ ਪੋਲੀਟੀਕਲ ਸਰਕਲਸ ਦੇ ਵਿੱਚ ਹੀ ਕੀਤਾ, ਉਹ ਤਾਂ ਕਰੀਅਰ ਪੋਲੀਟੀਸ਼ੀਅਨ ਨੇ। ਅਤੇ ਮਾਰਕ ਕਾਰਨੀ ਆਪਣੇ ਆਪ ਨੂੰ ਕੰਟਰਾਸਟ ਕਰਦੇ ਨੇ ਕਿ ਉਹਨਾਂ ਦਾ ਪ੍ਰਾਈਵੇਟ ਸੈਕਟਰ ਦੇ ਵਿੱਚ, ਬੈਂਕਿੰਗ ਸੈਕਟਰ ਦੇ ਵਿੱਚ ਜਿਹੜਾ ਐਕਸਪੀਰੀਅੰਸ ਆ ਉਹ ਉਹਨਾਂ ਵਾਸਤੇ ਇੱਕ ਬਹੁਤ ਵੱਡਾ ਐਸੈਟ ਬਣੇਗਾ ਜਦੋਂ ਉਹ ਬਤੌਰ ਪ੍ਰਧਾਨ ਮੰਤਰੀ ਕੰਮ ਕਰਨਗੇ। ਸੋ ਸਟੀਵਨ ਹਾਰਪਰ ਦਾ ਇਹ ਕਹਿਣਾ ਕਿ ਪੀਅਰ ਪੋਲੀਅਵ ਜਦੋਂ ਸਿਆਸਤ ਦੇ ਵਿੱਚ, ਕਿ ਉਹਨਾਂ ਨੂੰ ਸਿਆਸਤ ਦੇ ਵਿੱਚ ਕਿਵੇਂ ਨਜਿੱਠਣਾ, ਉਹਦੇ ਬਾਰੇ ਚੰਗੀ ਤਰ੍ਹਾਂ ਪਤਾ ਹੈ, ਪੋਲੀਟੀਕਲ ਐਕਸਪੀਰੀਅੰਸ ਆ, ਉਹ ਵੀ ਅਕਾਊਂਟੇਬਲ ਪੋਲੀਟੀਕਲ ਐਕਸਪੀਰੀਅੰਸ ਆ, ਅਤੇ ਨਾਲ ਹੀ ਪੀਅਰ ਪੋਲੀਅਵ ਦੇ ਵਿੱਚ ਸਿੱਖਣ ਦੀ ਅਤੇ ਗਰੋ ਕਰਨ ਦੀ ਸਮਰੱਥਾ ਹੈ, ਕਿ ਪਿਛਲੇ 20 ਸਾਲਾਂ ਦੇ ਵਿੱਚ ਬੈਕ ਬੈਂਚਰ ਐਮ ਪੀ ਤੋਂ ਕੈਬਨਿਟ ਮਿਨਿਸਟਰ ਅਤੇ ਫਿਰ ਪਾਰਟੀ ਦੇ ਲੀਡਰ ਅਤੇ ਹਰ ਰੋਲ ਦੇ ਵਿੱਚ ਬਿਹਤਰ ਤੋਂ ਬਿਹਤਰੀਨ ਹੁੰਦੇ ਜਾਣਾ, ਇਹ ਉਹਨਾਂ ਦੀ ਸਮਰੱਥਾ ਦੀ ਹਾਮੀ ਭਰਦਾ ਹੈ। ਸੋ ਇਹ ਸਾਰੀਆਂ ਗੱਲਾਂ ਕੱਲ੍ਹ ਸਟੀਵਨ ਹਾਰਪਰ ਨੇ ਪੀਅਰ ਪੋਲੀਅਵ ਦੇ ਦੀਆਂ ਸਿਫਤਾਂ ਦੇ ਵਿੱਚ ਕੀਤੀਆਂ ਨੇ। ਅਤੇ ਪੀਅਰ ਪੋਲੀਅਵ ਨੇ ਇਹ ਕਿਹਾ ਕਿ ਜਿਹੜਾ ਕੈਨੇਡਾ ਫਸਟ, ਉਹਨਾਂ ਨੇ ਆਪਣੀ ਰੈਲੀਜ਼ ਦਾ ਇੱਕ ਫਿਕਸਚਰ ਬਣਾ ਦਿੱਤਾ ਹੋਇਆ, ਜਿਹਦੇ ਕਰਕੇ ਛੋਟੇ ਛੋਟੇ ਸ਼ਹਿਰਾਂ ਤੋਂ ਲੈ ਕੇ ਵੱਡੇ ਵੱਡੇ ਸ਼ਹਿਰਾਂ ਤੱਕ, ਛੋਟੀਆਂ ਟਾਊਨਸ ਤੋਂ ਵੱਡੇ ਸ਼ਹਿਰਾਂ ਤੱਕ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੀਆਂ ਰੈਲੀਜ਼ ਦੇ ਵਿੱਚ ਲੋਕ ਪਹੁੰਚ ਰਹੇ ਨੇ। ਐਂਡ ਵੰਸ ਅਗੇਨ ਔਰਗਨਾਈਜ਼ਰਸ ਮੁਤਾਬਕ ਕੱਲ੍ਹ ਦੀ ਇਸ ਰੈਲੀ ਦੇ ਵਿੱਚ 10,000 ਤੋਂ ਵੀ ਵੱਧ ਸਮਰਥਕ ਐਡਮਿੰਟਨ ਦੇ ਵਿੱਚ ਪਹੁੰਚੇ। ਕੁਝ ਸੋਸ਼ਲ ਮੀਡੀਆ ਪੋਸਟ ਤੁਹਾਨੂੰ ਸ਼ਾਇਦ ਦਿਖਣ ਜਿਹਦੇ ਵਿੱਚ 15,000 ਵੀ ਲਿਖਿਆ ਹੋਇਆ ਹੈ ਕਿ 15,000 ਦਾ ਇਕੱਠ ਸੀ, ਪਰ ਆਪਾਂ ਔਰਗਨਾਈਜ਼ਰਸ ਵੱਲੋਂ ਦਿੱਤੇ ਹੋਏ ਨੰਬਰ ਦੇ ਨਾਲ ਹੀ ਚੱਲੀਏ ਜੋ ਔਰਗਨਾਈਜ਼ਰਸ ਦਾ ਕਹਿਣਾ ਹੈ, ਕਿਉਂਕਿ ਸੋਸ਼ਲ ਮੀਡੀਆ 'ਤੇ ਤਾਂ ਬਹੁਤ ਸਾਰੀਆਂ ਗੱਲਾਂ ਦਾ ਕੁਝ ਬਣ ਜਾ ਕਰਦਾ, ਤੁਸੀਂ ਜਾਣਦੇ ਹੀ ਹੋ। ਜਿਹੜੀ ਅਸੀਂ ਪਹਿਲਾਂ ਗੱਲ ਕਰਦੇ ਸੀ ਕਿ ICBC ਦੇ ਰੋਡ ਟੈਸਟ ਵਾਸਤੇ ਇੰਤਜ਼ਾਰ ਸਮਾਂ ਇਸ ਵੇਲੇ ਬਹੁਤ ਜ਼ਿਆਦਾ ਹੈ, ਵੇਟ ਬੜੀ ਜ਼ਿਆਦਾ, ਜਿਹਦਾ ਕਿ ਬਹੁਤ ਸਾਰੇ ਸੁਣਨ ਵਾਲਿਆਂ ਨੇ ਕਨਫਰਮ ਵੀ ਕੀਤੀ ਹੈ ਗੱਲ ਕਿ ਐਬਟਸਫੋਰਡ ਵਾਲੇ ਇਲਾਕੇ ਦੇ ਵਿੱਚ ਅਗਸਤ ਤੱਕ ਦੀ ਡੇਟ ਮਿਲ ਰਹੀ ਹੈ, ਇੱਥੇ ਸਰੀ ਦੇ ਵਿੱਚ ਅਕਤੂਬਰ ਵਗੈਰਾ ਔਰ ਸਮਥਿੰਗ ਲਾਈਕ ਦੈਟ। ਇੱਕ ਮੈਸੇਜ ਨਾ ਹੋਰ ਵਟਸਐਪ 'ਤੇ ਭੇਜਿਆ ਹੈ ਸਾਨੂੰ, ਇਹ ਵੀ UK ਡਰਾਈਵਿੰਗ ਸਕੂਲ ਵਾਲੇ ਨੇ, ਇਹਨਾਂ ਦਾ ਇਹ ਕਹਿਣਾ, ਕਹਿੰਦੇ ਇੱਕ ਤਾਂ ਯੈਸ ਕਾਫੀ ਜ਼ਿਆਦਾ ਇੰਤਜ਼ਾਰ ਕਰਨਾ ਪੈ ਰਿਹਾ ਰੋਡ ਟੈਸਟ ਬੁੱਕ ਕਰਨ ਦੇ ਵਾਸਤੇ, ਅਤੇ ਨਾਲ ਹੀ ਇੱਕ ਸਲਾਹ ਦਿੱਤੀ ਗਈ ਹੈ ਇਹਨਾਂ ਵੱਲੋਂ, ਕਹਿੰਦੇ ਕਈ ਲੋਕ ਨਾ ਮਾਰਕੀਟ ਪਲੇਸ ਦੀਆਂ ਐਡਸ ਦੇ ਝਾਂਸੇ ਦੇ ਵਿੱਚ ਆ ਕੇ ਇਹੋ ਜਿਹੀ ਐਡ ਹੁੰਦੀ ਹੈ ਕਿ ਤੁਹਾਡਾ ਰੋਡ ਟੈਸਟ ਅਸੀਂ ਅਰਲੀ ਬੁੱਕ ਕਰਾ ਦਿਆਂਗੇ, ਅਤੇ ਉਸ ਝਾਂਸੇ ਦੇ ਵਿੱਚ ਫਸ ਜਾਂਦੇ ਨੇ। ਦੇ ਟਰਾਈ ਓਨਲੀ ਸਰਟੀਫਾਈਡ ਸਕੂਲਸ, ਦੇ ਡੋਂਟ ਨੀਡ ਯੂਅਰ ਪਾਸਵਰਡਸ, ਕਿ ਕਈ ਜਾਣੇ ਤੁਹਾਡੇ ਪਾਸਵਰਡ ਦੀ ਮੰਗ ਕਰਦੇ ਨੇ ਕਿ ਜੀ ਅਸੀਂ ਤੁਹਾਡਾ ਟੈਸਟ ਛੇਤੀ ਬੁੱਕ ਕਰਾ ਦਿਆਂਗੇ, ਹੁਣ ਉਸ ਚੀਜ਼ ਤੋਂ ਵੀ ਬਚਣ ਦੀ ਜ਼ਰੂਰਤ ਹੈ। ਪਰ ਯੈਸ, ਜਿਹੜਾ ਇਸ ਵੇਲੇ ਇਹ ਕੰਸਰਨ ਜ਼ਰੂਰ ਹੈ ਕਿ ਰੋਡ ਟੈਸਟ ਬੁੱਕ ਕਰਾਉਣੇ ਲੋਕਾਂ ਵਾਸਤੇ ਔਖੇ ਹੋ ਰਹੇ ਨੇ। 28 April ਨੂੰ ਵੋਟਾਂ ਪੈਣੀਆਂ ਨੇ ਜੀ, ਅਤੇ ਇੱਕ ਲੋਂਗੈਸਟ ਬੈਲਟ ਕਮੇਟੀ ਹੈ। ਤੁਹਾਨੂੰ ਯਾਦ ਹੋਣਾ ਪਿਛਲੇ ਸਾਲ ਜਦੋਂ ਕੁਝ ਬਾਏ ਇਲੈਕਸ਼ਨਸ ਹੋਏ ਸੀ, ਉਦੋਂ ਇਸ ਲੋਂਗੈਸਟ ਬੈਲਟ ਕਮੇਟੀ ਵੱਲੋਂ ਦਰਜਨਾਂ ਦੀ ਗਿਣਤੀ ਵਿੱਚ ਆਪਣੇ ਉਮੀਦਵਾਰਾਂ ਨੂੰ ਰਜਿਸਟਰ ਕਰ ਦਿੱਤਾ ਗਿਆ ਸੀ ਵੋਟਿੰਗ ਵਾਸਤੇ। 1-1 ਮੀਟਰ ਲੰਮਾ ਜਿਹੜਾ ਬੈਲਟ ਪੇਪਰ ਸੀ ਉਹ ਬਣ ਗਿਆ ਸੀ, ਅਤੇ ਉੱਤੋਂ ਉਹਦੇ ਕਰਕੇ ਜਦੋਂ ਪਿਛਲੇ ਸਾਲ ਇੱਕ ਤਾਂ ਸਪਟੰਬਰ ਦੇ ਵਿੱਚ ਹੋਇਆ ਸੀ ਮੌਂਟਰੀਅਲ ਦੇ ਇਲਾਕੇ ਵਿੱਚ ਬਾਏ ਇਲੈਕਸ਼ਨ, ਉੱਥੇ 99 ਕੈਂਡੀਡੇਟਸ ਦਾ ਨਾਂ ਸੀ, ਅਤੇ ਪਿਛਲੇ ਸਾਲ ਜਿਹੜਾ ਸਮਰ ਦੇ ਵਿੱਚ ਟੋਰੋਂਟੋ ਸੇਂਟ ਪੌਲਸ ਦਾ ਇਲੈਕਸ਼ਨ ਸੀ, ਇਹ ਤੁਹਾਨੂੰ ਯਾਦ ਹੋਣਾ, ਉਹੀ ਸੀਟ ਸੀ ਜਦੋਂ ਬਾਏ ਇਲੈਕਸ਼ਨ ਦੇ ਵਿੱਚ ਲਿਬਰਲਸ ਆਪਣੀ ਇਹ ਬੜੀ ਸੇਫ ਸੀਟ ਹਾਰ ਗਏ ਸੀ। ਇਹ ਇੱਕ ਤਰ੍ਹਾਂ ਇਹ ਵੀ ਕਹਿ ਲਓ ਕਿ ਪਿਛਲੇ ਸਾਲ ਸਮਰ ਦੇ ਵਿੱਚ ਸੀਟ ਇਹ ਵਾਲੀ ਸੀਟ 'ਤੇ ਹਾਰ ਸੀ, ਇਸ ਨੇ ਜਸਟਿਨ ਟਰੂਡੋ ਦੀ ਲੀਡਰਸ਼ਿਪ ਦੇ ਉੱਪਰ ਜਿਹੜੇ ਸਵਾਲ ਸੀ ਉਹ ਹੋਰ ਜ਼ਿਆਦਾ ਤਿੱਖੇ ਕਰ ਦਿੱਤੇ ਸੀ ਕਿ ਹੁਣ ਟਰੂਡੋ ਲਿਬਰਲਸ ਵਾਸਤੇ ਆਪਣੀ ਜਿਹੜੀ ਸੇਫ ਸੀਟਾਂ ਨੇ ਉਹ ਵੀ ਬਚਾ ਸਕਣੀਆਂ ਮੁਸ਼ਕਲ ਹੋ ਗਈਆਂ ਹੋਈਆਂ ਨੇ। ਸੋ ਉਹ ਵਾਲੀ ਸੀ ਇਹ ਟੋਰੋਂਟੋ ਸੇਂਟ ਪੌਲਸ ਵਾਲੀ ਜਿਹੜੀ ਸੀਟ, ਉਹਦੇ ਵਿੱਚ ਵੀ 84 ਕੈਂਡੀਡੇਟ ਸੀਗੇ। ਸੋ ਇੱਕ ਇਹ ਸੰਸਥਾ ਹੈਗੀ ਹੈ ਲੋਂਗੈਸਟ ਬੈਲਟ ਕਮੇਟੀ, ਇਹ ਕਰਦੇ ਕੀ ਨੇ, ਇਹਨਾਂ ਦਾ ਮਕਸਦ ਕੀ ਆ? ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਇਲੈਕਟੋਰਲ ਰਿਫੋਰਮ ਕਰਨ ਦੀ ਜ਼ਰੂਰਤ ਆ, ਕਿ ਜਿਵੇਂ ਅਸੀਂ ਆਪਣੇ ਪੋਲੀਟੀਸ਼ੀਅਨਸ ਨੂੰ ਚੁਣਦੇ ਹਾਂ, ਇਹ ਸਾਡਾ ਤਰੀਕਾ ਇਹ ਠੀਕ ਨਹੀਂ ਹੈ। ਇਹਨਾਂ ਦਾ ਕਹਿਣਾ ਕਿ ਜਿਹੜੀਆਂ ਪੋਲੀਟੀਕਲ ਪਾਰਟੀਜ਼ ਨੇ, ਦੇਖੋ, ਉਹ ਕਿਸੇ ਵੀ ਤਰ੍ਹਾਂ ਦੇ ਇਲੈਕਟੋਰਲ ਰਿਫੋਰਮ ਇਲੈਕਸ਼ਨ ਦੇ ਤਰੀਕੇ ਦੇ ਵਿੱਚ ਤਬਦੀਲੀ ਲਿਆਉਣ ਤੋਂ ਬਹੁਤ ਜ਼ਿਆਦਾ ਆਨਾਕਾਨੀ ਕਰਦੀਆਂ ਨੇ। ਉਹਨਾਂ ਦਾ ਇਹ ਕਹਿਣਾ ਕਿ ਜਿਹੜੀ ਇਲੈਕਟੋਰਲ ਰਿਫੋਰਮ ਦੀ ਗੱਲ ਆ, ਅਤੇ ਉਹ ਇੱਕ ਗਰੁੱਪ ਹੋਣਾ ਚਾਹੀਦਾ ਸਿਟੀਜ਼ਨਸ ਅਸੈਂਬਲੀ ਦਾ, ਅਤੇ ਸਿਟੀਜ਼ਨਸ ਅਸੈਂਬਲੀ ਦੇ ਉਸ ਗਰੁੱਪ ਦੇ ਕੋਲ ਇਖਤਿਆਰ ਹੋਵੇ ਕਿ ਅਸੀਂ ਆਪਣੇ ਨੁਮਾਇੰਦੇ ਚੁਣਨੇ ਕਿਵੇਂ ਨੇ, ਕਿਉਂਕਿ ਸਾਡਾ ਅਜੇ ਹੈਗਾ ਫਸਟ ਪਾਸ ਦਾ ਪੋਸਟ ਸਿਸਟਮ, ਕਿ ਜਿਹੜੇ ਉਮੀਦਵਾਰ ਨੂੰ ਇੱਕ ਰਾਈਡਿੰਗ ਦੇ ਵਿੱਚ ਸਭ ਤੋਂ ਵੱਧ ਵੋਟਾਂ ਮਿਲੀਆਂ ਉਹ ਉਮੀਦਵਾਰ ਜਿੱਤ ਗਿਆ, ਅਤੇ ਹਾਊਸ ਆਫ ਕਾਮਨਸ ਦੇ ਵਿੱਚ ਫਿਰ ਜਿਹੜੀ ਪਾਰਟੀ ਦੀਆਂ ਸਭ ਤੋਂ ਵੱਧ ਸੀਟਾਂ, ਜਾਂ ਇਹ ਕਹਿ ਲਓ ਜਿਹੜੀ ਪਾਰਟੀ ਹਾਊਸ ਆਫ ਕਾਮਨਸ ਦੇ ਵਿੱਚ ਆਪਣਾ ਬਹੁਮਤ ਦਿਖਾ ਸਕਦੀ ਹੈ ਸਰਕਾਰ, ਉਹਦੀ ਬਣ ਜਾਂਦੀ ਆ, ਅਤੇ ਆਫਕੋਰਸ ਜਿਹਦੇ ਕੋਲ ਸਭ ਤੋਂ ਵੱਧ MP ਹੋਣਗੇ, ਜੇ ਉਹਨਾਂ ਦੀ ਮੈਜੋਰਿਟੀ ਆਪਣੇ ਆਪ ਸਿੱਧੀ ਆ ਜਾਂਦੀ ਆ ਤਾਂ ਫਿਰ ਉਹਨਾਂ ਦੀ ਮੈਜੋਰਿਟੀ ਗਵਰਨਮੈਂਟ ਬਣ ਜਾਂਦੀ ਹੈ, ਨਹੀਂ ਤਾਂ ਫਿਰ ਕਿਸੇ ਦੇ ਨਾਲ ਕੌਨਫੀਡੈਂਸ ਐਂਡ ਸਪਲਾਈ ਅਗਰੀਮੈਂਟ ਕਰਕੇ ਸਰਕਾਰਾਂ ਬਣ ਜਾਂਦੀਆਂ। ਪਰ ਮੁੱਦਾ ਕੀ ਆ ਕਿ ਜਿਹੜੇ MP ਬਣਦੇ ਨੇ, ਜਿਹੜੇ ਚੁਣੇ ਜਾਂਦੇ ਨੇ ਐਟ ਦ ਗਰਾਸ ਰੂਟ ਲੈਵਲ ਆਪੋ ਆਪਣੀਆਂ ਰਾਈਡਿੰਗਸ ਦੇ ਵਿੱਚੋਂ, ਉਹ ਜਿਹੜਾ ਫਸਟ ਪਾਸ ਦਾ ਪੋਸਟ ਸਿਸਟਮ ਆ ਉਹ ਐਫੀਸ਼ੈਂਟ ਨਹੀਂ ਆ। ਇਹ ਪਿਛਲੇ ਸਮੇਂ 'ਚ ਗੱਲਾਂ ਇਹ ਵੀ ਚੱਲੀਆਂ ਨੇ ਕਿ ਜੀ ਇਲੈਕਟੋਰਲ ਰਿਫੋਰਮ ਦੇ ਵਿੱਚ ਸਾਡੇ ਕੋਲ ਪ੍ਰਪੋਰਸ਼ਨਲ ਰੈਪ੍ਰਜੈਂਟੇਸ਼ਨ ਹੋਵੇ ਜਾਂ ਰੈਂਕਡ ਬੈਲਟ ਹੋਵੇ। ਪ੍ਰਪੋਰਸ਼ਨਲ ਰੈਪ੍ਰਜੈਂਟੇਸ਼ਨ ਕੀ ਆ ਕਿ ਜਿਹੜੀ ਪਾਰਟੀ ਨੂੰ ਜਿੰਨੇ ਪਰਸੈਂਟ ਵੋਟਾਂ ਮਿਲੀਆਂ ਪਾਪੂਲਰ ਵੋਟ 'ਚੋਂ, ਜਿੰਨੇ ਪਰਸੈਂਟ ਵੋਟਾਂ ਹਾਸਲ ਹੋਈਆਂ, ਉਸ ਅਨੁਪਾਤ ਦੇ ਵਿੱਚ ਉਹਨਾਂ ਦੀਆਂ ਸੀਟਾਂ ਹੋਣਗੀਆਂ। ਕਿਉਂਕਿ ਪਿਛਲੇ ਇਲੈਕਸ਼ਨਸ ਦੇ ਵਿੱਚ ਤੁਸੀਂ ਇਹ ਗੱਲ ਵੀ ਸੁਣਦੇ ਰਹੇ ਹੋ ਨਾ, ਇਹ ਗੱਲ ਅਕਸਰ ਆਉਂਦੀ ਆ ਕਿ ਕੰਜ਼ਰਵੇਟਿਵਸ ਨੂੰ ਪਿਛਲੇ 2 ਇਲੈਕਸ਼ਨਸ ਦੇ ਵਿੱਚ ਵੋਟਾਂ ਤਾਂ ਜ਼ਿਆਦਾ ਪਈਆਂ ਪਰ ਸੀਟਾਂ ਉਹਨਾਂ ਦੀਆਂ ਘੱਟ ਆਈਆਂ, ਅਤੇ ਜੇ ਇਸ ਤਰ੍ਹਾਂ ਦਾ ਪ੍ਰਪੋਰਸ਼ਨਲ ਰੈਪ੍ਰਜੈਂਟੇਸ਼ਨ ਵਾਲਾ ਰਿਫੋਰਮ ਹੁੰਦਾ ਤਾਂ ਸਭ ਤੋਂ ਵੱਧ ਫਾਇਦਾ ਕਿਹਨੂੰ ਹੋਣਾ? ਮੈਕਸੀਮਮ ਬੈਨੀਫਿਟ ਇਸਦਾ ਹੋਣਾ ਗ੍ਰੀਨ ਪਾਰਟੀ ਨੂੰ ਅਤੇ NDP ਨੂੰ, ਕਿਉਂਕਿ ਜੇ ਤੁਸੀਂ ਵੋਟਿੰਗ ਪਰਸੈਂਟੇਜ ਦੇ ਹਿਸਾਬ ਨਾਲ ਸੀਟਾਂ ਵੇਖੋ ਤਾਂ ਫਿਰ ਸੀਟਾਂ ਉਹਨਾਂ ਦੀਆਂ ਵੱਧ ਜਾਣਗੀਆਂ। ਪਰ ਖੈਰ, ਹੁੰਦਾ ਕੀ ਆ, ਜਸਟਿਨ ਟਰੂਡੋ ਵੀ ਜਦੋਂ 2015 ਦੇ ਵਿੱਚ ਪ੍ਰਧਾਨ ਮੰਤਰੀ ਬਣੇ ਸੀ, ਇਲੈਕਟੋਰਲ ਰਿਫੋਰਮ ਦੀ ਗੱਲ ਉਹਨਾਂ ਨੇ ਕੀਤੀ ਸੀ 2015 ਵਾਲੇ ਇਲੈਕਸ਼ਨ ਤੋਂ ਪਹਿਲਾਂ। ਟਰੂਡੋ ਦਾ ਇਹ ਕਹਿਣਾ ਸੀ ਵੀ ਜਿਹੜਾ ਸਾਡਾ ਇਹ ਮੌਜੂਦਾ ਸਿਸਟਮ ਹੈ, 2015 ਵਾਲਾ ਇਲੈਕਸ਼ਨ ਅਖੀਰਲਾ ਇਲੈਕਸ਼ਨ ਹੋਏਗਾ ਜਦੋਂ ਅਸੀਂ ਆਪਣੇ ਨੁਮਾਇੰਦਿਆਂ ਨੂੰ ਆਪਣੀਆਂ ਸਰਕਾਰਾਂ ਨੂੰ ਇਸ ਪੁਰਾਣੇ ਫਸਟ ਪਾਸਟ ਦਾ ਪੋਸਟ ਸਿਸਟਮ ਦੇ ਆਧਾਰ 'ਤੇ ਚੁਣਾਂਗੇ। ਬਣੇ ਉਹ ਇਹ ਗੱਲ ਕਹਿ ਕੇ ਸੀ ਪ੍ਰਧਾਨ ਮੰਤਰੀ। ਬਾਅਦ ਦੇ ਵਿੱਚ ਫਿਰ ਇਲੈਕਟੋਰਲ ਰਿਫੋਰਮ ਅਬੈਂਡਨ ਕਰ ਦਿੱਤਾ ਗਿਆ ਕਿਉਂਕਿ ਨੁਕਸਾਨ ਹੋਣਾ ਸੀ। ਸੋ ਜਿਹੜੀ ਇਹ ਕਮੇਟੀ ਹੈਗੀ ਆ ਲੋਂਗੈਸਟ ਬੈਲਟ ਕਮੇਟੀ, ਇਹਨਾਂ ਦਾ ਇਹ ਕਹਿਣਾ ਕਿ ਇਲੈਕਟੋਰਲ ਰਿਫੋਰਮ ਹੋਵੇ ਅਤੇ ਇਸ ਇਲੈਕਟੋਰਲ ਰਿਫੋਰਮ ਲਈ ਤੁਸੀਂ ਪੋਲੀਟੀਸ਼ੀਅਨਸ ਦੇ ਉੱਪਰ ਨਿਰਭਰ ਨਾ ਕਰੋ, ਸਿਟੀਜ਼ਨਸ ਦੀ ਕਮੇਟੀ ਹੋਵੇ ਉਹ ਦੇਖੇ, ਉਹ ਡਿਸਾਈਡ ਕਰੇ ਕਿ ਇਲੈਕਸ਼ਨ ਕਿਵੇਂ ਹੋਣੇ ਚਾਹੀਦੇ ਨੇ, ਕਿਉਂਕਿ ਪੋਲੀਟੀਸ਼ੀਅਨਸ ਉਹੀ ਤਰੀਕਾ ਇਲੈਕਸ਼ਨ ਦਾ ਚਾਹੁਣਗੇ ਜਿਹੜਾ ਉਹਨਾਂ ਵਾਸਤੇ, ਪਾਰਟੀਆਂ ਉਹੀ ਤਰੀਕਾ ਚਾਹੁਣਗੀਆਂ ਜਿਹੜਾ ਉਹਨਾਂ ਵਾਸਤੇ ਬੈਨੀਫਿਸ਼ਲ ਆ। ਸੋ ਹੁਣ ਹੋਇਆ ਕੀ ਆ, ਐਤਕੀ ਦੇ ਇਲੈਕਸ਼ਨ ਦੇ ਵਾਸਤੇ ਜਿਹੜੀ ਪੀਅਰ ਪੋਲੀਅਰ ਦੀ ਰਾਈਡਿੰਗ ਆ ਕਾਲਟਨ ਵਾਲੀ ਆਟਵਾ ਦੇ ਲਾਗੇ, ਉਹਦੇ ਵਿੱਚ ਦਰਜਨਾਂ ਦੀ ਗਿਣਤੀ ਵਿੱਚ ਲੋਂਗੈਸਟ ਬੈਲਟ ਕਮੇਟੀ ਦੇ ਮੈਂਬਰਸ ਨੇ ਰਜਿਸਟਰ ਕਰ ਲਿਆ। ਐਜ਼ ਆਫ ਮੰਡੇ ਆਫਟਰਨੂਨ 74 ਕੈਂਡੀਡੇਟਸ ਇਲੈਕਸ਼ਨਸ ਕੈਨੇਡਾ ਦੇ ਨਾਲ ਰਜਿਸਟਰ ਹੋ ਗਏ ਹੋਏ ਸੀ ਅਤੇ ਜਿਹੜੀ ਕਨਫਰਮਡ ਕੈਂਡੀਡੇਟਸ ਦੀ ਕੰਪਲੀਟ ਲਿਸਟ ਆ ਉਹ ਵੈਨਸਡੇ ਨੂੰ, ਕੱਲ੍ਹ ਨੂੰ ਅਵੇਲੇਬਲ ਹੋਏਗੀ, ਪਰ ਐਜ਼ ਆਫ ਯੈਸਟਰਡੇ ਆਫਟਰਨੂਨ ਜਿਹੜੀ ਡੈਡਲਾਈਨ ਸੀਗੀ ਰਜਿਸਟਰ ਕਰਨ ਦੀ, ਉਦੋਂ ਤੱਕ 74 ਕੈਂਡੀਡੇਟ ਇਸ ਇੱਕ ਰਾਈਡਿੰਗ ਦੇ ਵਿੱਚ ਰਜਿਸਟਰ ਹੋ ਚੁੱਕੇ ਹੋਏ ਸੀ। ਕੁਝ ਨੰਬਰਸ ਅਜਿਹੇ ਵੀ ਫਲੋਟ ਹੋ ਰਹੇ ਨੇ ਕਿ ਐਤਕੀ ਹੋ ਸਕਦਾ ਕਿ ਪੀਅਰ ਪੋਲੀਅਰ ਦੀ ਰਾਈਡਿੰਗ ਦੇ ਵਿੱਚ ਟੋਟਲ 93 ਕੈਂਡੀਡੇਟ ਹੋ ਜਾਣ, ਅਤੇ ਜੇ 93 ਸੱਚੀ ਕੈਂਡੀਡੇਟ ਹੋ ਜਾਂਦੇ ਨੇ ਸਾਰਿਆਂ ਨੂੰ ਮਿਲਾ ਕੇ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਹੋਏਗਾ, ਕਿਉਂਕਿ ਇਸ ਤੋਂ ਪਹਿਲਾਂ ਕੈਨੇਡਾ ਦੇ ਕਿਸੇ ਵੀ ਇਲੈਕਸ਼ਨ ਦੇ ਵਿੱਚ ਇੱਕੋ ਰਾਈਡਿੰਗ ਦੇ ਵਿੱਚ ਸਭ ਤੋਂ ਵੱਧ ਕੈਂਡੀਡੇਟ ਕਿੱਥੇ ਸੀ, ਪਿਛਲੇ ਸਾਲ ਸਤੰਬਰ ਦੇ ਵਿੱਚ ਮੌਂਟਰੀਆਲ ਦੇ ਇਲਾਕੇ 'ਚ ਹੋਏ ਬਾਈ ਇਲੈਕਸ਼ਨ 'ਚ 91 ਕੈਂਡੀਡੇਟ ਸੀਗੇ ਉੱਥੇ, ਉੱਥੇ ਵੀ ਆਹੀ ਲੋਂਗੈਸਟ ਬੈਲਟ ਕਮੇਟੀ ਵਾਲੇ ਦਰਜਨਾਂ ਦੀ ਗਿਣਤੀ ਵਿੱਚ ਮੈਂਬਰਾਂ ਨੇ ਆਪਣੇ ਨਾਮ ਰਜਿਸਟਰ ਕਰ ਲਏ ਸੀ। ਇਸ ਕਮੇਟੀ ਦਾ ਇਹ ਕਹਿਣਾ ਕਿ ਇਹਨਾਂ ਨੇ ਤਾਂ ਐਕਚੁਲੀ ਜਿਹੜੀ ਮਾਰਕ ਕਾਰਨੀ ਵਾਲੀ ਰਾਈਡਿੰਗ ਹੈ ਨਿਪੀਅਨ ਵਾਲੀ, ਵੀ ਉੱਥੇ ਵੀ ਇਹਨਾਂ ਨੇ ਆਪਣੀ ਆਪਣੇ ਮੈਂਬਰਾਂ ਨੂੰ ਰਜਿਸਟਰ ਕਰਾਉਣਾ ਸੀ, ਪਰ ਇਹਨਾਂ ਕੋਲ ਸਮਾਂ ਨਹੀਂ ਰਿਹਾ। ਸੋ ਸਮਾਂ ਰਹਿੰਦਿਆਂ ਇਹ ਆਪਣੇ ਮੈਂਬਰ ਤਿਆਰ ਨਹੀਂ ਕਰ ਸਕੇ, ਜਿਹੜਾ ਪੇਪਰ ਵਰਕ ਵਗੈਰਾ ਰੈਡੀ ਕਰਨਾ ਹੁੰਦਾ, ਸਿਗਨੇਚਰਸ ਲੈਣੇ ਹੁੰਦੇ ਨੇ ਸਪੋਰਟ ਦੇ। ਸੋ ਪੀਅਰ ਪੋਲੀਅਰ ਦੀ ਰਾਈਡਿੰਗ ਅਤੇ ਮਾਰਕ ਕਾਰਨੀ ਦੀ ਰਾਈਡਿੰਗ ਆਟਵਾ ਦੇ ਵਿੱਚ ਅਸੀਂ ਪਹਿਲਾਂ ਵੀ ਗੱਲ ਕੀਤੀ ਆ, ਇਹ ਨੇਬਰਿੰਗ ਰਾਈਡਿੰਗਸ ਨੇ, ਗੁਆਂਢੀ ਰਾਈਡਿੰਗਸ ਨੇ। ਸੋ ਇੱਕ ਰਾਈਡਿੰਗ ਪੀਅਰ ਪੋਲੀਅਰ ਦੀ ਹੈ, ਨਾਲ ਦੇ ਨਾਲ ਲੱਗਦੀ ਰਾਈਡਿੰਗ ਰਾਈਟ ਨੈਕਸਟ ਡੋਰ ਕਹਿ ਲਓ, ਜਿਹੜੀ ਬਾਉਂਡਰੀ ਲਾਈਨ ਸ਼ੇਅਰ ਕਰਦੇ ਨੇ, ਉਹ ਮਾਰਕ ਕਾਰਨੀ ਦੀ ਰਾਈਡਿੰਗ ਆ। ਸੋ ਮਾਰਕ ਕਾਰਨੀ ਦੀ ਰਾਈਡਿੰਗ ਦੇ ਵਿੱਚ ਤਾਂ ਇਸ ਗਰੁੱਪ ਦੇ ਬੰਦੇ ਨਹੀਂ ਰਜਿਸਟਰ ਕਰ ਸਕੇ ਆਪਣੇ ਆਪ ਨੂੰ, ਪਰ ਪੀਅਰ ਪੋਲੀਅਰ ਦੀ ਰਾਈਡਿੰਗ ਦੇ ਵਿੱਚ ਜ਼ਰੂਰ ਇਕੱਠੇ ਹੋ ਗਏ ਨੇ ਕਈ ਜਣੇ। ਇਹਦਾ ਮਤਲਬ ਇਹ ਵੀ ਆ ਕਿ ਇਲੈਕਸ਼ਨ ਵਾਲੇ ਦਿਨ 28 ਤਰੀਕ ਨੂੰ ਜਦੋਂ ਵੋਟਾਂ ਦੇ ਨਤੀਜੇ ਆਉਣਗੇ ਤਾਂ ਪੀਅਰ ਪੋਲੀਅਰ ਦੀ ਰਾਈਡਿੰਗ ਦੇ ਵਿੱਚ ਵੋਟਾਂ ਗਿਣਨ ਦੇ ਵਿੱਚ ਸਮਾਂ ਬੜਾ ਲੱਗ ਜਾਣਾ, ਅਤੇ ਉੱਥੋਂ ਜਿਹੜੇ ਓਵਰਆਲ ਰਿਜ਼ਲਟਸ ਨੇ, ਨਤੀਜੇ ਨੇ, ਉਹ ਆਉਂਦਿਆਂ ਨੂੰ ਥੋੜ੍ਹੀ ਦੇਰ ਲੱਗ ਸਕਦੀ ਆ, ਕਿਉਂਕਿ ਆਹੀ ਜਿਹੜੇ ਪਿਛਲੇ ਸਾਲ ਦੇ 2 ਬਾਏ ਇਲੈਕਸ਼ਨ ਸੀ ਉਹਨਾਂ ਦੇ ਵਿੱਚ ਵੀ ਇਹ ਚੀਜ਼ ਦੇਖਣ ਨੂੰ ਮਿਲੀ ਸੀ। ਮੌਂਟਰੀਆਲ ਅਤੇ ਜਿਹੜਾ ਇਹ ਟੋਰੋਂਟੋ ਵਾਲਾ ਬਾਏ ਇਲੈਕਸ਼ਨ ਸੀ, ਅੱਧੀ ਰਾਤ ਤੋਂ ਵੀ ਬਾਅਦ ਜਾ ਕੇ ਕਿਤੇ ਨਤੀਜੇ ਫਾਈਨਲਾਈਜ਼ ਹੋਏ ਸੀ, ਕਿਉਂਕਿ ਕੈਂਡੀਡੇਟ ਹੀ ਇੰਨੇ ਜ਼ਿਆਦਾ ਸੀ। ਵਟਸਐਪ 'ਤੇ ਮੈਸੇਜ ਆਇਆ ਇੱਕ, ਅਤੇ ਸਾਡੇ ਸੁਣਨ ਵਾਲੇ ਕਹਿੰਦੇ ਵਾਓ ਵਟ ਅ ਬੈਕ ਸਟੋਰੀ ਫੋਰ ਲੋਂਗਰ ਬੈਲਟਸ, ਇੰਟਰਸਟਿੰਗ ਕੈਂਪੇਨ। ਇੱਕ ਹੋਰ ਮੈਸੇਜ ਆਇਆ, ਉਹ ਕਹਿੰਦੇ ਜੀ ਪੋਲੀਟਿਕਸ ਨੂੰ ਛੱਡੋ, ਕੋਈ ਹੋਰ ਗੱਲ ਕਰੋ। ਮੈਂ ਕਿਹਾ ਜੀ ਆਈ ਸੀ ਬੀ ਸੀ ਵਾਲੀ ਗੱਲ ਚਲੋ ਪੋਲੀਟਿਕਸ ਦੀ ਨਹੀਂ ਸੀ, ਫਿਰ ਉਹਨਾਂ ਦਾ ਮੈਸੇਜ ਆਇਆ ਦਾ ਵਰਲਡ ਇਜ਼ ਬਿਗ ਨਾਲ ਸਮਾਈਲਿੰਗ ਫੇਸ ਭੇਜਿਆ, ਸਾਡੇ ਰੈਗੂਲਰ ਸੁਣਨ ਵਾਲੇ ਨੇ। ਹੁਣ ਦੇਖੋ ਇਹ ਨਾ ਹਮੇਸ਼ਾ ਸਾਡੇ ਵਾਸਤੇ ਇੱਕ ਇਹ ਖਿੱਚੋ ਤਾਣ ਦੀ ਗੱਲ ਰਹਿੰਦੀ ਆ, ਇਲੈਕਸ਼ਨ ਦਾ ਟਾਈਮ ਆ, ਜੇ ਇਲੈਕਸ਼ਨ ਦੀ ਗੱਲਾਂ ਨਾ ਕਰੀਏ ਤਾਂ ਫਿਰ ਲੱਗਦਾ ਵੀ ਨਹੀਂ ਆ, ਜਿਹੜੀਆਂ ਇਹ ਇੱਥੇ ਆਪਣੀਆਂ ਲੋਕਲ ਇੰਪੋਰਟੈਂਟ ਚੀਜ਼ਾਂ ਨੇ ਉਹਦੇ ਬਾਰੇ ਜਿਹੜੀ ਸਾਰੀ ਇਨਫੋਰਮੇਸ਼ਨ ਆ ਉਹ ਸਾਂਝੀ ਕਰਨੀ ਇੰਪੋਰਟੈਂਟ ਆ, ਜ਼ਰੂਰੀ ਆ, ਕਿ ਜੇ ਇੱਕ ਪਾਰਟੀ ਦੀ ਗੱਲ ਕੀਤੀ ਉਹਨਾਂ ਦੇ ਦੱਸੇ ਪ੍ਰੋਗਰਾਮ ਦੀ ਗੱਲ ਕੀਤੀ ਆ, ਦੂਜੇ ਦੀ ਵੀ ਗੱਲ ਕਰਨੀ ਬਣਦੀ ਆ, ਕਿਉਂਕਿ ਸਾਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣੀ ਉਹ ਇੰਪੋਰਟੈਂਟ ਆ। ਸੋ ਬਾਕੀ 4 ਘੰਟੇ ਦਾ ਪ੍ਰੋਗਰਾਮ ਆ, 4 ਘੰਟੇ ਦੇ ਵਿੱਚ ਜਿਹੜੀ ਸਾਰੀ ਗੱਲ ਹੋਣੀ ਆ ਉਹ 4 ਮਿੰਟ ਤਾਂ ਹੋ ਨਹੀਂ ਜਾਣੀ, ਉਹ ਕਰਦੇ ਕਰਦੇ ਹੋਊਗੀ ਨਾ, ਪੌੜੀਆਂ ਚੜ੍ਹਦੇ ਚੜ੍ਹਦੇ ਇੱਕ ਇੱਕ ਕਰਕੇ ਸਾਰੀ ਪੌੜੀਆਂ ਚੜ੍ਹ ਹੁੰਦੀਆਂ, ਵੀ ਕੈਨ ਜਸਟ ਇੱਕੋ ਛਾਲ ਮਾਰ ਕੇ ਨਾ ਸਭ ਕੁਝ ਹੋ ਸਕਦਾ, 4 ਘੰਟੇ ਦੀ ਗੱਲ 4 ਮਿੰਟ 'ਚ, ਈਵਨ 40 ਮਿੰਟ 'ਚ ਵੀ ਨਹੀਂ ਕਰ ਸਕਦੇ। ਸੋ ਦੇਰ ਇਜ਼ ਅ ਲੋਟ ਦੈਟ ਵੀ ਕੈਨ ਡਿਸਕਸ ਇਨ ਦ ਰੈਸਟ ਆਫ ਦ ਸ਼ੋਅ, ਸੋ ਜਸਟ ਬਣੇ ਰਹੋ ਇਸੇ ਤਰ੍ਹਾਂ ਸਾਡੇ ਨਾਲ। ਆਹ ਲਓ ਇੱਕ ਹੋਰ ਮੈਸੇਜ ਆ ਗਿਆ, ਕਹਿੰਦੇ ਜੀ ਆਈ ਪੀ ਐਲ ਦਾ ਮੈਚ ਵੀ ਚੱਲਦਾ, ਉਹਦਾ ਵੀ ਦੱਸੋ ਕਿਹੜੇ ਕਿਹੜੇ ਪਾਸੇ ਨੂੰ ਹੋਵੇ ਬੰਦਾ, ਹੈ ਨਾ। ਅੱਛਾ, ਪੀਅਰ ਪੋਲੀਅਵ ਇਸ ਵੇਲੇ ਅਨਾਊਂਸਮੈਂਟ ਕਰ ਰਹੇ ਨੇ ਕਿ $1 ਬਿਲੀਅਨ ਇੱਕ ਟਾਸਕ ਫੋਰਸ ਦੇ ਉੱਪਰ ਉਹ ਵਾਅਦਾ ਕੀਤਾ ਜਾ ਰਿਹਾ ਉਹਨਾਂ ਵੱਲੋਂ, ਜਿਹੜੇ ਆਫਸ਼ੋਰ ਟੈਕਸ ਹੇਵਨਸ ਨੇ ਕਿ ਜਿਹੜੀਆਂ ਵੱਡੀਆਂ ਕੰਪਨੀਆਂ ਜਾਂ ਧਨਾੜ ਵਿਅਕਤੀ ਟੈਕਸ ਬਚਾਉਣ ਦੇ ਵਾਸਤੇ ਕਿਸੇ ਘੱਟ ਟੈਕਸ ਵਾਲੀ ਜੂਰਿਸਡਿਕਸ਼ਨ ਦੇ ਵਿੱਚ ਜਾਂ ਵੱਡੇ ਕਾਰਪੋਰੇਸ਼ਨਸ ਆਪਣੀ ਕੰਪਨੀ ਸੈਟਅਪ ਕਰ ਲੈਂਦੇ ਨੇ, ਕਿ ਉਹ ਲੂਪਹੋਲ ਪਲੱਗ ਕਰਨ ਦੇ ਵਾਸਤੇ $1 ਬਿਲੀਅਨ ਦੀ ਇੱਕ ਟਾਸਕ ਫੋਰਸ ਵਾਸਤੇ ਫੰਡਿੰਗ ਜਾਰੀ ਕੀਤੀ ਜਾਏਗੀ ਪੋਲੀਅਵ ਵੱਲੋਂ। ਉਹਨਾਂ ਨੇ ਇੱਕ ਵੀਡੀਓ ਵੀ ਪੋਸਟ ਕੀਤੀ ਆ ਅੱਜ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ, ਅਤੇ ਉਹਨਾਂ ਦਾ ਇਹ ਕਹਿਣਾ ਕਿ ਜਿਹੜੇ ਪੈਸੇ ਰਿਕਵਰ ਹੋਣਗੇ ਇਸ ਇਨੀਸ਼ੀਏਟਿਵ ਰਾਹੀਂ, ਉਹਦੇ ਨਾਲ ਪੀਅਰ ਪੋਲੀਐਵ ਨੇ ਜਿਹੜਾ ਇੱਕ ਵਾਅਦਾ ਕੀਤਾ ਸੀ ਨਾ ਕਿ ਲੋਵੈਸਟ ਇਨਕਮ ਟੈਕਸ ਬਰੈਕਟ ਦੇ ਵਿੱਚ ਜਿਹੜਾ ਟੈਕਸ ਚਾਰਜ ਕੀਤਾ ਜਾਂਦਾ ਉਹ 15% ਤੋਂ ਘਟਾ ਕੇ 13.5% ਕਰ ਦਿੱਤਾ ਜਾਣਾ, ਕਿਉਂਕਿ ਉਹਦੇ ਵਿੱਚ $14 billion ਦਾ ਖਰਚਾ ਆਉਣਾ। ਅਤੇ ਪੋਲੀਐਵ ਦਾ ਕਹਿਣਾ ਹੈ ਕਿ ਜਿਹੜੇ ਫੋਰਨ ਟੈਕਸ ਹੇਵਨਸ ਤੋਂ ਜਿਹੜੀ ਇਹ ਟੈਕਸ ਲੂਪ ਹੋਲ ਦੀ ਵਰਤੋਂ ਕਰਕੇ ਜੋ ਕੈਨੇਡਾ ਦਾ ਨੁਕਸਾਨ ਹੁੰਦਾ, ਜਦੋਂ ਉਹ ਪੈਸੇ ਸਾਡੇ ਕੋਲ ਦੁਬਾਰਾ ਆ ਗਏ ਤਾਂ ਉਹਨਾਂ ਪੈਸਿਆਂ ਦੇ ਨਾਲ ਇਹ ਜਿਹੜਾ ਟੈਕਸ ਕੱਟ ਹੈ ਇਹ ਲੋਕਾਂ ਵਾਸਤੇ ਮੁਹੱਈਆ ਕਰਵਾਇਆ ਜਾਏਗਾ। ਇਹ ਐਡਮਿੰਟਨ ਦੇ ਵਿੱਚ ਪੀਅਰ ਪੋਲੀਐਵ ਇਸ ਵੇਲੇ ਇਸ ਸੰਬੰਧੀ ਹੋਰ ਜਾਣਕਾਰੀ ਅਤੇ ਅਪਡੇਟਸ ਸਾਂਝੀਆਂ ਕਰ ਰਹੇ ਨੇ। ਤੁਸੀਂ ਸੁਣ ਰਹੇ ਹੋ ਕਨੈਕਟ ਐਫ ਐਮ 'ਤੇ ਸਵੇਰ ਵਾਲਾ ਸ਼ੋਅ। ਅੱਛਾ, ਵਟਸਐਪ 'ਤੇ ਇੱਕ ਮੈਸੇਜ ਆਇਆ, ਉਹ ਕਹਿੰਦੇ ਦਿਸ ਸ਼ੋਅ ਇਜ਼ ਲਾਈਕ ਅ ਫਰੂਟ ਬਾਸਕਿਟ, ਇੱਕ ਇੱਕ ਫਰੂਟ ਚੱਕੋ ਖਾਓ ਅਤੇ ਸਵਾਦ ਲਓ। ਕਿਆ ਬਾਤ ਹੈ, ਬਹੁਤ ਮਿਹਰਬਾਨੀ, ਥੈਂਕ ਯੂ ਗੁਰਵੀਰ ਸਿੰਘ ਜੀ। ਉਹ ਇੱਕ ਮੈਸੇਜ ਆਇਆ ਕਹਿੰਦੇ ਡਿਡਨਟ ਮੀਨ ਟੂ ਹਰਟ, ਉਹ ਨਹੀਂ ਯਾਰ ਹਰਟ ਵਾਲੀ ਗੱਲ ਨਹੀਂ, ਮੈਂ ਵੈਸੇ ਗੱਲ ਕਰ ਰਿਹਾ। ਮੈਨੂੰ ਇਹ ਮੇਰੀ ਕੋਸ਼ਿਸ਼ ਇਹ ਹੁੰਦੀ ਆ ਵੀ ਵਟਸਐਪ 'ਤੇ ਦੇਖੋ ਇਹੀ ਜੇ ਤੁਸੀਂ ਲਿਖਿਆ ਹੁੰਦਾ ਵਿਜੇ ਜੀ ਵੈਰੀ ਗੁੱਡ ਸ਼ੋਅ ਐਂਡ ਦਿਸ ਐਂਡ ਦੈਟ, ਉਹ ਮੈਂ ਕਹਿਣਾ ਸੀ ਜੀ ਬਹੁਤ ਧੰਨਵਾਦ, ਥੈਂਕ ਯੂ, ਤੁਸੀਂ ਤਾਰੀਫ ਕਰ ਰਹੇ ਹੋ। ਜਿਹੜੇ ਤੁਹਾਡੇ ਗਿਲੇ ਨੇ, ਇਤਰਾਜ਼ ਨੇ, ਉਹ ਵੀ ਕੋਸ਼ਿਸ਼ ਕਰਦੇ ਹੁੰਦੇ ਆ ਵੀ ਉਹ ਵੀ ਨਾਲ ਦੀ ਨਾਲ ਸ਼ੇਅਰ ਹੋ ਜਾਣ, ਸੋ ਦੈਟ ਜੇ ਕਿਸੇ ਹੋਰ ਦੇ ਮਨ 'ਚ ਵੀ ਉਹ ਗੱਲ ਹੋਵੇ ਅਗਲਾ ਉਹ ਵੀ ਮੈਸੇਜ ਕਰ ਸਕਦੇ ਨੇ। ਸੋ ਉਹ ਨਹੀਂ ਹਰਟ ਹੁਰਟ ਵਾਲੀ ਗੱਲ ਕੋਈ ਨਹੀਂ ਆ, ਬਟ ਇਟ ਜਸਟ ਇੱਕ ਉਹ ਬੇਨਤੀ ਜ਼ਰੂਰ ਆ ਕਿ ਇਹ ਜਦੋਂ ਖਾਸ ਤੌਰ 'ਤੇ ਅਜਿਹਾ ਟਾਈਮ ਹੋਵੇ ਨਾ ਇਲੈਕਸ਼ਨ ਵਗੈਰਾ ਦਾ, ਤਾਂ ਉਦੋਂ ਇਹ ਹੁੰਦਾ ਵੀ ਜਿਹੜੀ ਜਾਣਕਾਰੀ ਦਾ ਓਵਰਆਲ ਬੈਲੈਂਸ ਆ ਉਹਨੂੰ ਕਿਵੇਂ ਲੈ ਕੇ ਚੱਲਣਾ। ਸੋ ਯੈਸ, ਆਈ ਟੋਟਲੀ ਅੰਡਰਸਟੈਂਡ ਐਂਡ ਅਪਰੀਸ਼ੀਏਟ ਵੇਅਰ ਯੂ ਆਰ ਕਮਿੰਗ ਫਰੋਮ, ਪਰ ਉਹ ਆ ਰਹੀਆਂ ਨੇ ਗੱਲਾਂ ਅੱਗੇ ਚੱਲ ਕੇ। ਸਟਾਕ ਮਾਰਕੀਟ ਦੀ ਗੱਲ ਕਰ ਲਈਏ, ਸਟਾਕ ਮਾਰਕੀਟ ਦੇ ਵਿੱਚ ਇਸ ਵੇਲੇ ਅੱਜ ਥੋੜ੍ਹੀ ਜਿਹੀ ਰਿਕਵਰੀ ਦੇਖਣ ਨੂੰ ਮਿਲਦੀ ਪਈ ਆ, ਉਹਦਾ ਰੀਜ਼ਨ ਕੀ ਆ? ਕੱਲ੍ਹ ਦੇਖੋ ਕੀ ਹੋਇਆ ਸੀ, ਇਹ ਗੱਲ ਬੜੀ ਕੱਲ੍ਹ ਇੰਟਰਸਟਿੰਗ ਵਾਪਰੀ ਕਿ ਪਿਛਲੇ ਥਰਸਡੇ ਨੂੰ ਸ਼ੁਰੂ ਹੋਇਆ ਮਾਰਕੀਟ ਦੇ ਵਿੱਚ ਸੈਲ ਆਫ, ਡੋਨਲਡ ਟਰੰਪ ਵੱਲੋਂ ਅਨਾਊਂਸ ਕੀਤੇ ਗਏ ਰਿਟੈਲੀਏਟਰੀ ਟੈਰਿਫਸ, ਉਹ ਤੋਂ ਬਾਅਦ ਮਾਰਕੀਟ ਦੇ ਵਿੱਚ ਇੱਕ ਇੱਕ ਕਰਕੇ ਇਸ ਤਰ੍ਹਾਂ ਦੀ ਇੰਨੀ ਤੇਜ਼ੀ ਨਾਲ ਦੁਨੀਆ ਭਰ ਦੇ ਵਿੱਚ ਜਿਉਂ ਜਿਉਂ ਮਾਰਕੀਟਸ ਖੁੱਲ੍ਹਣੀਆਂ ਸ਼ੁਰੂ ਹੋਈਆਂ, ਹਰ ਮਾਰਕੀਟ ਦੇ ਹਰ ਸਟਾਕ ਮਾਰਕੀਟ ਦੇ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ, ਕਿਉਂਕਿ ਟੈਰਿਫਸ ਕਰਕੇ ਜਿਹੜੀ ਇਕਨੋਮੀ ਦੀ, ਇਸ ਮਾਡਰਨ ਇਕਨੋਮੀ ਦੀ ਬੁਨਿਆਦ ਆ, ਉਹੀ ਹਿੱਲਦੀ ਪ੍ਰਤੀਤ ਹੁੰਦੀ ਪਈ ਸੀ। ਉਹੀ ਜਿਹੜਾ ਸੈਲ ਆਫ ਸੀ ਉਹ ਫਰਾਈਡੇ ਵੀ ਚੱਲਦਾ ਰਿਹਾ, ਜਦੋਂ ਕੱਲ੍ਹ ਮਾਰਕੀਟ ਖੁੱਲ੍ਹੀ ਵੀਕਐਂਡ ਤੋਂ ਬਾਅਦ, ਅਤੇ ਉਦੋਂ ਵੀ ਉਹੀ ਉਸੇ ਤਰ੍ਹਾਂ ਦਾ ਸੈਲ ਆਫ ਜਾਰੀ ਸੀ। ਫਿਰ ਇੱਕ ਅਫਵਾਹ ਆਉਂਦੀ ਆ, ਇੱਕ ਗੱਲ ਅਜਿਹੀ ਆਉਂਦੀ ਹੈ ਕਿ ਜੀ ਡੋਨਲਡ ਟਰੰਪ 90 ਦਿਨਾਂ ਵਾਸਤੇ ਟੈਰਿਫਸ ਨੂੰ ਪੌਜ਼ ਕਰ ਦੇਣਗੇ, ਚਾਈਨਾ ਦੇ ਉੱਪਰ ਟੈਰਿਫਸ ਲੱਗੇ ਰਹਿਣਗੇ, ਬਾਕੀਆਂ ਦੇ ਉੱਪਰ ਟੈਰਿਫਸ ਨੂੰ ਪੌਜ਼ ਕਰ ਦਿੱਤਾ ਜਾਏਗਾ। ਇਹ ਗੱਲ ਆਉਣ ਦੀ ਦੇਰ ਸੀ, ਕੁਝ ਮਿੰਟਾਂ ਵਾਸਤੇ ਮਾਰਕੀਟ ਰਿਕਵਰ ਹੋਣੀ ਸ਼ੁਰੂ ਹੋ ਗਈ। ਕੱਲ੍ਹ ਅਸੀਂ ਸਵੇਰੇ ਉਦੋਂ ਆਉਣ ਏਰੀ ਸੀ, ਉਦੋਂ ਆਪਾਂ ਗੱਲ ਕਰਦੇ ਸੀ, ਅਤੇ ਉਸ ਤੋਂ ਬਾਅਦ ਜਦੋਂ ਫਿਰ ਵਿਦ ਇਨ ਮਿਨਟਸ ਇਹ ਗੱਲ ਆਈ ਕਿ ਨਹੀਂ ਜੀ ਇਹ ਤਾਂ ਫੇਕ ਨਿਊਜ਼ ਆ, ਇਹ ਗੱਲ 'ਤੇ ਇਹਦੇ ਵਿੱਚ ਕੋਈ ਦਮ ਨਹੀਂ, ਉਹ ਮਾਰਕੀਟ ਫੇਰ ਡਿੱਗਣੀ ਸ਼ੁਰੂ ਹੋ ਗਈ। ਇਹ ਇਸ ਅਫਵਾਹ ਦਾ ਆਧਾਰ ਕੀ ਸੀ? ਅਮੈਰੀਕਨ ਐਡਮਿਨਿਸਟ੍ਰੇਸ਼ਨ ਦੇ ਇੱਕ ਅਧਿਕਾਰੀ, ਅਮਰੀਕਾ ਦੇ ਵਿੱਚ ਜਿਹੜਾ ਨਿਊਜ਼ ਚੈਨਲ ਆ CNBC, ਉਹਦੇ ਨਾਲ ਇੰਟਰਵਿਊ ਚੱਲਦੀ ਪਈ ਸੀ, ਉਹਦੇ ਵਿੱਚ ਸਵਾਲ ਇਹ ਪੁੱਛਿਆ ਗਿਆ ਵੀ ਕੀ ਇਹਨਾਂ ਟੈਰਿਫ ਦੇ ਵਿੱਚ ਕੋਈ ਪੌਜ਼ ਹੋ ਸਕਦਾ? ਜਿਹੜਾ ਉਹ ਅਧਿਕਾਰੀ ਸੀ ਉਹਨੇ ਹਾਂ ਵੀ ਨਹੀਂ ਕਿਹਾ, ਪਰ ਉਹਨੇ ਸਿੱਧੇ ਤੌਰ 'ਤੇ ਨਾਂ ਵੀ ਨਹੀਂ ਕਿਹਾ, ਉਹਨੇ ਇੱਦਾਂ ਨਹੀਂ ਕਿਹਾ ਹਾਂ ਪੌਜ਼ ਹੋ ਸਕਦਾ। ਕਹਿੰਦੇ ਵੀ ਦੇਖੋ ਪ੍ਰੈਜ਼ੀਡੈਂਟ ਨੂੰ ਪਤਾ ਉਹਨਾਂ ਨੇ ਕੀ ਕਰਨਾ, ਪ੍ਰੈਜ਼ੀਡੈਂਟ ਦੇਖ ਰਹੇ ਨੇ, ਉਹ ਜਿਹੜੀ ਇੱਦਾਂ ਦੀ ਗੱਲ ਸੀਗੀ ਗੋਲ ਮੋਲ ਜੀ, ਉਹਨੂੰ ਇੱਦਾਂ ਇੰਟਰਪ੍ਰੈਟ ਕਰਕੇ ਫਲੈਸ਼ ਕਰ ਦਿੱਤਾ ਗਿਆ ਕਿ ਹੋ ਸਕਦਾ ਕਿ 90 ਦਿਨਾਂ ਵਾਸਤੇ ਪੌਜ਼ ਹੋ ਜਾਵੇ, ਉਹਦੇ ਨਾਲ ਇੱਕ ਆਪਟੀਮਿਜ਼ਮ ਬਣ ਗਿਆ। ਪਰ ਇਹਦੇ ਨਾਲ ਦੂਜੀ ਗੱਲ ਕੀ ਜੁੜੀ? ਇਹ ਗੱਲ ਪੱਕੀ ਹੋ ਗਈ ਕਿ ਜਿਨ੍ਹਾਂ ਨੂੰ ਕਿਸੇ, ਦੇਖੋ ਜਿਹੜਾ ਇਹ ਸਟਾਕ ਮਾਰਕੀਟ ਦੇ ਵਿੱਚ, ਫਾਈਨੈਂਸ਼ੀਅਲ ਮਾਰਕੀਟਸ ਦੇ ਵਿੱਚ ਉਹ ਤੜਥੱਲੀ ਮਚੀ ਆ, ਇਹ ਮੈਨੂਫੈਕਚਰਡ ਕ੍ਰਾਈਸਿਸ ਆ, ਇਹ ਇੱਦਾਂ ਤਾਂ ਨਹੀਂ ਹੈ ਨਾ ਵੀ ਕੋਈ ਇੰਨੀ ਵੱਡੀ ਤਬਦੀਲੀ ਕੋਈ ਆ ਗਈ ਜਾਂ ਕੋਈ, ਇਹ ਤਾਂ ਸਿਰਫ ਇੱਕ ਐਡਮਿਨਿਸਟ੍ਰੇਸ਼ਨ ਦੀ, ਇੱਕ ਪ੍ਰੈਜ਼ੀਡੈਂਟ ਦੀ ਨੀਤੀ ਆ ਜਿਹਦੇ ਕਰਕੇ ਆਹ ਹਾਲਾਤ ਬਣ ਗਏ। ਸੋ ਜਿਹੜਾ ਹੁਣ ਅੱਜ ਥੋੜ੍ਹਾ ਆਪਟੀਮਿਜ਼ਮ ਇਸ ਗੱਲ ਨੂੰ ਲੈ ਕੇ ਜ਼ਰੂਰ ਹੈ ਕਿ ਵਿਦ ਇਨ ਦੀ ਐਡਮਿਨਿਸਟ੍ਰੇਸ਼ਨ ਡੋਨਲਡ ਟਰੰਪ ਨੂੰ ਵੀ ਹੁਣ ਮੁਖਾਲਫਤ ਦਾ ਸਾਹਮਣਾ ਕਰਨਾ ਪੈਂਦਾ ਪਿਆ। ਈਲੋਨ ਮਸਕ ਨੇ ਵੀ ਇਹ ਹੁਣ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਈਲੋਨ ਮਸਕ ਨੇ ਵੀ ਪ੍ਰੈਜ਼ੀਡੈਂਟ ਨੂੰ ਅਤੇ ਐਡਮਿਨਿਸਟ੍ਰੇਸ਼ਨ ਨੂੰ ਇਸ ਗੱਲ ਵਾਸਤੇ ਬੇਨਤੀ ਕੀਤੀ ਹੈ ਕਿ ਭਾਈ ਟੈਰਿਫਸ ਨੂੰ ਪੁਨਰ ਵਿਚਾਰ ਕਰ ਲਓ। ਜਿਹੜੇ ਬਲੈਕ ਰੌਕ ਨਾਲ ਸੰਬੰਧਿਤ ਉਹਨਾਂ ਦੇ ਵੱਡੇ ਮੈਗਾ ਡੋਨਰ ਰਹੇ ਨੇ, ਉਹ ਵੀ ਇਸ ਚੀਜ਼ ਨੂੰ ਆਖ ਰਹੇ ਨੇ ਕਿ ਇਹ ਇੱਕ ਬਹੁਤ ਵੱਡੀ ਡਿਜ਼ਾਸਟਰਸ ਪੋਲਿਸੀ ਆ, ਇਹ ਐਡਮਿਨਿਸਟ੍ਰੇਸ਼ਨ, ਟਰੰਪ ਐਡਮਿਨਿਸਟ੍ਰੇਸ਼ਨ ਨੇ ਬਹੁਤ ਵੱਡੀ ਗਲਤੀ ਕਰ ਦਿੱਤੀ ਆ ਇੱਦਾਂ ਦੇ ਟੈਰਿਫ ਲਗਾ ਕੇ। ਸੋ ਜਿਹੜੇ ਟਰੰਪ ਦੇ ਇਨਰ ਸਰਕਲ ਦੇ, ਟਰੰਪ ਦੇ ਵੱਡੇ ਡੋਨਰਸ ਦੇ ਵਿੱਚ ਸ਼ਾਮਲ ਵਿਅਕਤੀ, ਉਹ ਵੀ ਹੁਣ ਟੈਰਿਫਸ ਨੂੰ ਲੈ ਕੇ ਟਰੰਪ ਐਡਮਿਨਿਸਟ੍ਰੇਸ਼ਨ ਦੀ ਅਤੇ ਟਰੰਪ ਐਡਮਿਨਿਸਟ੍ਰੇਸ਼ਨ ਦੀ ਇਸ ਇਹਨਾਂ ਕਦਮਾਂ ਦੀ ਹੌਲੀ ਹੌਲੀ ਦਬੀ ਆਵਾਜ਼ ਦੇ ਵਿੱਚ ਜਾਂ ਕੁਝ ਖੁੱਲ੍ਹ ਕੇ ਮੁਖਾਲਫਤ ਕਰਦੇ ਨਜ਼ਰ ਆਉਂਦੇ ਪਏ ਨੇ। ਅਤੇ ਅਜੇ ਇੱਕ ਗੱਲ ਹੋਰ ਨਾ ਭੁੱਲੀਏ, ਇਹਨਾਂ ਟੈਰਿਫਸ ਦਾ ਅਸਰ ਅਜੇ ਤੱਕ ਟ੍ਰਿਕਲ ਡਾਊਨ ਹੋ ਕੇ ਪਰਕੂਲੇਟ ਹੋ ਕੇ ਲੋਕਾਂ ਤੱਕ ਨਹੀਂ ਪਹੁੰਚਿਆ। ਅਜੇ ਤੱਕ ਜਿਹੜੀਆਂ ਚੀਜ਼ਾਂ ਲੋਕ ਖਰੀਦ ਰਹੇ ਨੇ ਗਰੋਸਰੀ ਸਟੋਰਸ ਤੋਂ ਜਾਂ ਇਲੈਕਟ੍ਰੋਨਿਕਸ ਸਟੋਰਸ ਤੋਂ ਬਾਕੀ ਥਾਵਾਂ ਤੋਂ, ਇਹ ਅਸਰ ਆਉਂਦੇ ਦਿਨਾਂ ਦੇ ਵਿੱਚ ਬਸ ਵਿਦਇਨ ਆਈ ਥਿੰਕ 10 ਤਰੀਕ ਤੋਂ ਬਾਅਦ ਇਹ ਅਸਰ ਦਿਸਣਾ ਸ਼ੁਰੂ ਹੋ ਜਾਣਾ। ਗੱਡੀਆਂ ਦੀਆਂ ਕੀਮਤਾਂ ਵਧਣਗੀਆਂ, ਕੱਪੜੇ ਜੁੱਤੀਆਂ ਸ਼ੂਜ਼ ਮਹਿੰਗੇ ਹੋ ਜਾਣੇ ਆ, ਰੋਜ਼ਮਰਰਾ ਦੀਆਂ ਜ਼ਰੂਰਤਾਂ ਵਾਲੀਆਂ ਚੀਜ਼ਾਂ ਮਹਿੰਗੀਆਂ ਹੋ ਜਾਣੀਆਂ। ਸੋ ਇਸ ਕਰਕੇ ਹੁਣ ਇੱਕ ਇਹ ਆਪਟੀਮਿਜ਼ਮ ਜ਼ਰੂਰ ਬਣਿਆ ਕਿ ਇਸ ਤਰ੍ਹਾਂ ਦੀ ਸਥਿਤੀ ਨੂੰ ਵੇਖਦੇ ਹੋਏ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਪਿਵਟ ਜ਼ਰੂਰ ਕਰਨਾ ਪਏਗਾ ਟਰੰਪ ਐਡਮਿਨਿਸਟ੍ਰੇਸ਼ਨ ਨੂੰ। ਇਹਦੇ ਨਾਲ ਜੁੜਦੀ ਹੁਣ ਹੋਰ ਗੱਲ ਕੀ ਹੋਈ, ਕੱਲ੍ਹ ਡੋਨਲਡ ਟਰੰਪ ਨੇ ਰਸ਼ੀਆ ਦੇ ਉੱਪਰ ਜਿਹੜਾ ਆਪਣਾ ਦਬਾਅ ਹੈ, ਟੈਰਿਫਸ ਦੀ ਧਮਕੀ ਹੈ, ਉਹਨੂੰ ਹੋਰ ਜ਼ਿਆਦਾ ਵਧਾ ਦਿੱਤਾ। ਕਿਉਂਕਿ ਰਸ਼ੀਆ ਕਿਹਾ ਮੈਂ ਚਾਈਨਾ ਸੋਰੀ ਚਾਈਨਾ ਕਹਿਣਾ ਸੀ ਚਾਈਨਾ ਦੇ ਉੱਪਰ ਜਿਹੜੇ ਟੈਰਿਫਸ ਦੀ ਧਮਕੀ ਉਹਨੂੰ ਹੋਰ ਵਧਾ ਦਿੱਤਾ। ਕਿਉਂਕਿ ਚਾਈਨਾ ਨੇ ਜਿਹੜੇ ਆਪਣੇ ਕਾਊਂਟਰ ਟੈਰਿਫ ਲਗਾਏ ਨੇ ਅਮਰੀਕਾ 'ਤੇ, ਉਹ ਪਰਸੋਂ ਤੋਂ ਲਾਗੂ ਹੋ ਜਾਣੇ 10 ਤਰੀਕ ਤੋਂ। ਅਤੇ ਡੋਨਲਡ ਟਰੰਪ ਦਾ ਕਹਿਣਾ ਵੀ ਜੇ ਚਾਈਨਾ ਨੇ ਆਪਣੇ ਕਾਊਂਟਰ ਟੈਰਿਫ ਨਾ ਹਟਾਏ, ਜਿਹੜੇ 34% ਉਹਨਾਂ ਨੇ ਹੋਰ ਵਾਧੂ ਟੈਰਿਫ ਲਾਤੇ ਨੇ, ਤਾਂ ਚਾਈਨਾ ਦੇ ਉੱਪਰ ਅਮਰੀਕਾ ਵੱਲੋਂ 50% ਦਾ ਇੱਕ ਹੋਰ ਟੈਰਿਫ ਲਗਾ ਦਿੱਤਾ ਜਾਣਾ। ਸੋ ਮੌਜੂਦਾ ਸਮੇਂ ਚਾਈਨਾ 'ਤੇ ਟੈਰਿਫ ਕਿੰਨਾ? ਤੁਹਾਨੂੰ ਯਾਦ ਹੋਏਗਾ ਪਿਛਲੇ ਮਹੀਨੇ 10% ਦੇ ਕਰਕੇ ਦੋ ਵਾਰੀ ਟੈਰਿਫ ਲੱਗਿਆ ਸੀ, ਸੋ 20%। ਫਿਰ ਜਦੋਂ ਰੈਸੀਪ੍ਰੋਕਲ ਟੈਰਿਫ ਟਰੰਪ ਨੇ ਪਿਛਲੇ ਹਫ਼ਤੇ ਲਾਏ 34%, ਉਹ ਸੇ ਹੋ ਗਿਆ 54%। ਜੇ 50% ਟੈਰਿਫ ਹੋਰ ਲਗਾ ਦਿੱਤਾ ਜਾਂਦਾ, ਜਿਹੜੀ ਧਮਕੀ ਟਰੰਪ ਨੇ ਕੱਲ੍ਹ ਦਿੱਤੀ ਆ, ਚਾਈਨਾ ਦੇ ਉੱਪਰ ਟੈਰਿਫ ਹੋ ਗਿਆ 104%। ਉੱਧਰ ਚਾਈਨਾ ਵਾਲੇ ਉਹਨਾਂ ਨੇ ਵੀ ਕਿਹਾ, ਕਹਿੰਦੇ ਅਸੀਂ ਇਸ ਤਰ੍ਹਾਂ ਦਾ ਧੱਕਾ ਅਸੀਂ ਐਂਡ ਤੱਕ ਫਾਈਟ ਕਰਾਂਗੇ, ਚੱਲੀ ਚੱਲੋ, ਵੀ ਅਸੀਂ ਇਸ ਤਰ੍ਹਾਂ ਦੇ ਟੈਕਟਿਕਸ ਤੋਂ ਡਰਨ ਵਾਲੇ ਨਹੀਂ। ਖ਼ਬਰਾਂ ਇਹ ਵੀ ਆ ਰਹੀਆਂ ਨੇ ਕਿ ਚਾਈਨਾ ਵੱਲੋਂ ਇੱਕ ਵਿਚਾਰ ਇਹ ਕੀਤਾ ਜਾ ਰਿਹਾ ਕਿ ਜਿਹੜੀਆਂ ਹਾਲੀਵੁੱਡ ਮੂਵੀਜ਼ ਨੇ, ਹਾਲੀਵੁੱਡ ਮੂਵੀਜ਼ ਦੀ ਬਹੁਤ ਵੱਡੀ ਮਾਰਕੀਟ ਦੇਖੋ ਦੁਨੀਆ ਭਰ ਦੇ ਵਿੱਚ ਹੈ, ਚਾਈਨਾ ਬਹੁਤ ਵੱਡੀ ਮਾਰਕੀਟ ਆ, ਕਿ ਹਾਲੀਵੁੱਡ ਦੀਆਂ ਫਿਲਮਾਂ ਚਾਈਨਾ ਦੇ ਵਿੱਚ ਲੱਗਣ ਨਹੀਂ ਦੇਣੀਆਂ, ਵੀ ਫਿਰ ਆ ਜਾਓ ਕਰੋ ਗੱਲ। ਸੋ ਇਸ ਤਰ੍ਹਾਂ ਦੀਆਂ ਵੀ ਗੱਲਾਂ ਸੁਣਨ ਨੂੰ ਮਿਲਦੀਆਂ ਪਈਆਂ ਨੇ, ਕੁਝ ਕੁਝ ਸਰਮਸਰ ਚੱਲ ਰਹੀ ਆ ਕਿ ਚਾਈਨੀਜ਼ ਐਸਟੈਬਲਿਸ਼ਮੈਂਟ ਵੱਲੋਂ ਹਾਲੀਵੁੱਡ ਫਿਲਮਾਂ ਦੇ ਉੱਪਰ ਕੋਈ ਬੈਨ ਲਗਾਇਆ ਜਾ ਸਕਦਾ ਇਨ ਰਿਟੈਲੀਏਸ਼ਨ। ਇੱਕ ਗੱਲ ਹੋਰ ਸੁਣਨ ਨੂੰ ਇਹ ਮਿਲਦੀ ਪਈ ਆ, ਜਿਹੜਾ ਇੱਕ ਬੜਾ ਪਾਪੂਲਰ ਇੱਕ ਚਾਈਨੀਜ਼ ਮੈਨੂਫੈਕਚਰਰ ਨੇ ਸ਼ੀਨ ਵਾਲੇ, ਜਿਹੜੇ ਬੜੇ ਸਸਤੇ ਭਾਅ ਦੇ ਪੈਕੇਜਿਸ, ਸਸਤੇ ਭਾਅ ਦਾ ਸਮਾਨ ਭੇਜਦੇ ਨੇ, ਉਹਨਾਂ ਵੱਲੋਂ ਕੋਸ਼ਿਸ਼ ਜਾਂ ਉਹਨਾਂ ਵੱਲੋਂ ਵਿਚਾਰ ਕੀਤਾ ਜਾ ਰਿਹਾ ਕਿ ਆਪਣੀ ਕੁਝ ਪ੍ਰੋਡਕਸ਼ਨ ਅਮਰੀਕਾ ਮੂਵ ਕਰ ਲਈਏ, ਅਤੇ ਚਾਈਨੀਜ਼ ਗਵਰਨਮੈਂਟ ਵੱਲੋਂ ਸ਼ੀਨ ਉੱਪਰ ਇਹ ਦਬਾਅ ਪਾਇਆ ਜਾ ਰਿਹਾ ਵੀ ਨਹੀਂ ਜਾਣਾ ਨਹੀਂ ਤੁਸੀਂ ਅਮਰੀਕਾ ਦੇ ਵਿੱਚ, ਆਪਣਾ ਕੋਈ ਪ੍ਰੋਡਕਸ਼ਨ ਦਾ ਯੂਨਿਟ ਨਹੀਂ ਖੋਲ੍ਹਣਾ। ਡੋਨਲਡ ਟਰੰਪ ਨੇ ਐਕਚੁਲੀ ਜਿਹੜੇ ਪਿਛਲੇ ਹਫ਼ਤੇ ਟੈਰਿਫਸ ਅਨਾਊਂਸ ਕੀਤੇ ਰੈਸੀਪ੍ਰੋਕਲ, ਉਹਦੇ ਵਿੱਚ ਨਾ ਇੱਕ ਜਿਹੜੀ ਮੱਦ ਸੀਗੀ ਕਿ $800 ਤੋਂ ਘੱਟ ਵੈਲਿਊ ਵਾਲੇ ਜਿਹੜੇ ਪੈਕੇਜਿਸ ਨੇ, ਉਹ ਅਮਰੀਕਾ ਦੇ ਵਿੱਚ ਬਗੈਰ ਕਿਸੇ ਟੈਰਿਫ ਤੋਂ ਆ ਸਕਦੇ ਨੇ ਡਾਕ ਰਾਹੀਂ, ਉਹ ਵੀ ਜਿਹੜੀ ਐਗਜ਼ੈਂਪਸ਼ਨ ਸੀ ਉਹ ਖਤਮ ਹੋ ਜਾਣੀ ਆ। ਜਿਹਦਾ ਮਤਲਬ ਇਹ ਹੈ ਕਿ ਆ ਚਾਈਨਾ ਤੋਂ ਆਉਂਦੇ ਜਿਹੜੇ ਬਹੁਤ ਸਾਰੇ ਪੈਕੇਜਿਸ, ਖਾਸ ਤੌਰ 'ਤੇ ਟੇਮੂ ਅਤੇ ਆਹ ਸ਼ੀਨ ਵਾਲੇ, ਇਹਨਾਂ ਦੇ ਉੱਪਰ ਵੀ ਟੈਰਿਫ ਲੱਗਣ ਲੱਗ ਜਾਣਾ। ਸੋ ਟੇਮੂ ਅਤੇ ਸ਼ੀਨ ਵਾਲੇ ਵੀ ਸੋਚ ਰਹੇ ਨੇ ਵੀ ਅਸੀਂ ਆਪਣੇ ਬਿਜ਼ਨਸ ਨੂੰ, ਨੌਰਥ ਅਮੈਰੀਕਨ ਬਿਜ਼ਨਸ ਨੂੰ, US ਬਿਜ਼ਨਸ ਨੂੰ ਪ੍ਰੋਟੈਕਟ ਕਰਨ ਲਈ ਕੀ ਕਰੀਏ। ਉੱਧਰੋਂ ਚਾਈਨਾ ਦੀ ਸਰਕਾਰ ਕਹਿੰਦੀ ਹੈ ਵੀ ਖਬਰਦਾਰ ਜੇ ਤੁਸੀਂ ਉੱਥੇ ਗਏ। ਸੋ ਇੱਦਾਂ ਦੀਆਂ ਜਿਹੜੀਆਂ ਇਸ ਵੇਲੇ ਖਿੱਚੋਤਾਣ ਚੱਲਦੀ ਪਈ ਆ, ਬਣੀ ਹੋਈ ਆ, ਪਰ ਜਿੰਨਾ ਤਗੜਾ ਸੈਲ ਆਫ ਮਾਰਕੀਟਸ ਦੇ ਵਿੱਚ ਪਿਛਲੇ ਦਿਨਾਂ ਦੌਰਾਨ ਦੇਖਣ ਨੂੰ ਮਿਲਿਆ, ਅਜੇ ਜਿੰਨੀ ਕੁ ਰਿਕਵਰੀ ਮਾੜੀ ਮੋਟੀ ਹੋ ਰਹੀ ਆ ਉਹਦੇ ਨੇੜੇ ਤੇੜੇ ਦੀ ਵੀ ਨਹੀਂ ਆ। ਲੈਟਸ ਨੋਟ ਫਰਗੈਟ ਕਿ ਲਗਭਗ $10 trillion $ ਇਹਨਾਂ ਫਾਈਨੈਂਸ਼ੀਅਲ ਮਾਰਕੀਟਸ ਦੇ ਵਿੱਚੋਂ ਥਰਸਡੇ, ਫਰਾਈਡੇ ਅਤੇ ਸੋਮਵਾਰ ਇਸ ਸਮੇਂ ਵਿਚਕਾਰ ਵਾਈਪ ਆਊਟ ਹੋ ਚੁੱਕਿਆ। ਅਤੇ ਵੈਸੇ ਅੱਜ ਦੁਨੀਆ ਭਰ ਦੀਆਂ ਫਾਈਨੈਂਸ਼ੀਅਲ ਮਾਰਕੀਟਸ ਦੇ ਵਿੱਚ ਆਪਟੀਮਿਜ਼ਮ ਦੇਖਣ ਨੂੰ ਮਿਲਿਆ, ਭਾਵੇਂ ਉਹ ਜਪਾਨ ਵਾਲੀ ਮਾਰਕੀਟ ਹੋਵੇ, ਜਿਹੜੀ ਨਿਕਾਈ ਐਕਸਚੇਂਜ ਆ, ਉਹਦਾ ਰੀਜ਼ਨ ਇਹ ਆ ਵੀ ਕੁਝ ਸੰਕੇਤ ਅਜਿਹੇ ਨੇ ਕਿ ਅਮਰੀਕਾ ਅਤੇ ਜਪਾਨ ਦੇ ਵਿੱਚ ਆਪਸ ਦੇ ਵਿੱਚ ਕੋਈ ਨਾ ਕੋਈ ਡੀਲ, ਕੋਈ ਗੱਲਬਾਤ ਚੱਲਦੀ ਪਈ ਆ, ਅਤੇ ਉਹਦਾ ਕੋਈ ਸਾਜ਼ਗਾਰ ਨਤੀਜਾ ਨਿਕਲ ਸਕਦਾ। ਯੂਰੋਪੀਅਨ ਮਾਰਕੀਟਸ ਦੇ ਵਿੱਚ ਵੀ ਥੋੜ੍ਹਾ ਜਿਹਾ ਅੱਜ ਆਪਟੀਮਿਜ਼ਮ ਦੇਖਿਆ ਗਿਆ। ਚਾਈਨਾ ਦੀ ਸਟਾਕ ਮਾਰਕੀਟ ਦੇ ਵਿੱਚ ਵੀ ਆਪਟੀਮਿਜ਼ਮ ਤਾਂ ਸੀ, ਪਰ ਉਹ ਓਨਾ ਨਹੀਂ ਸੀ ਜਿੰਨਾ ਬਾਕੀ ਮਾਰਕੀਟਸ ਦੇ ਵਿੱਚ ਨਜ਼ਰ ਆਇਆ। ਅਤੇ ਚਾਈਨਾ ਦੇ ਵਿੱਚ ਸਰਕਾਰ ਨੇ ਹੁਣ ਮਾਰਕੀਟ ਨੂੰ ਬੂਸਟ ਕਰਨ ਦੇ ਲਈ ਜਿਹੜੇ ਸਰਕਾਰੀ ਫੰਡਸ ਨੇ, ਉਹਨਾਂ ਨੇ ਉੱਥੇ ਅੱਜ ਕਾਫੀ ਪੈਸਾ ਸਟਾਕ ਮਾਰਕੀਟ ਦੇ ਵਿੱਚ ਪੰਪ ਕੀਤਾ ਤਾਂ ਕਿ ਮਾਰਕੀਟ ਨੂੰ ਸਟੇਬਲਾਈਜ਼ ਕੀਤਾ ਜਾ ਸਕੇ। ਪਰ ਇਸ ਸਾਰੀ ਕਹਾਣੀ ਦੇ ਵਿੱਚ ਪ੍ਰੋਬਲਮ ਤਾਂ ਇੱਥੇ ਆਉਂਦੀ ਹੈ ਨਾ, ਸਭ ਤੋਂ ਵੱਡੀ ਸਮੱਸਿਆ ਇਹ ਆ, ਅਮਰੀਕਾ ਨੂੰ ਦੇਖੋ, ਹਮੇਸ਼ਾ ਦੇਖਿਆ ਜਾਂਦਾ ਰਿਹਾ ਕਿ ਜਦੋਂ ਕਿਤੇ ਵੀ ਇਹ ਟ੍ਰੇਡ ਵਾਲੀ ਸਿਚੁਏਸ਼ਨ ਆ, ਅਮਰੀਕਾ ਇੱਕ ਸਟੇਬਲਾਈਜ਼ਰ ਦਾ ਰੋਲ ਅਦਾ ਕਰਦਾ ਸੀ, ਇਸ ਤਰ੍ਹਾਂ ਦੇ ਡਿਸਰਪਟਰ ਦਾ ਰੋਲ ਨਹੀਂ ਸੀ ਅਦਾ ਕਰਦਾ ਅਮਰੀਕਾ। ਜਦੋਂ ਸੈਕਿੰਡ ਵਰਲਡ ਵਾਰ ਤੋਂ ਬਾਅਦ ਜਿਹੜਾ ਪੂਰਾ ਸਿਸਟਮ, ਖਾਸ ਤੌਰ 'ਤੇ ਫਾਈਨੈਂਸ਼ੀਅਲ ਸਿਸਟਮ ਐਸਟੈਬਲਿਸ਼ ਹੋਇਆ, ਉਹਦੇ ਵਿੱਚ ਜਿਹੜੀ US ਡਾਲਰ ਨੂੰ ਡੋਮੀਨੈਂਸ ਦਿੱਤੀ ਗਈ, ਜਿਸ ਤਰ੍ਹਾਂ ਦਾ ਯੂ ਐੱਸ ਨੂੰ ਇੱਕ ਸਰਪੰਚੀ ਵਾਲਾ ਅਹੁਦਾ ਦਿੱਤਾ ਗਿਆ ਕਹਿ ਲਓ ਡੀਫੈਕਟੋ, ਉਹਦੇ ਨਾਲ ਇਹ ਸੀ ਵੀ ਅਮਰੀਕਾ ਕਦੇ ਵੀ ਇਸ ਤਰ੍ਹਾਂ ਦੀ ਤਰਥੱਲੀ ਜਾਣਬੁੱਝ ਕੇ ਆਪਣੀ ਪੋਲਿਸੀਜ਼ ਰਾਹੀਂ ਮਾਰਕੀਟ ਦੇ ਵਿੱਚ ਨਹੀਂ ਮਚਾਉਂਦਾ। ਪਰ ਟਰੰਪ ਵੱਲੋਂ ਜੋ ਕੁਝ ਕੀਤਾ ਗਿਆ ਉਹਦੇ ਨਾਲ 6-5 ਦੇ ਵਿੱਚ ਮਾਰਕੀਟਸ ਇਸ ਕਰਕੇ ਨੇ ਕਿ ਜਿੱਥੋਂ ਸਟੇਬਲਾਈਜੇਸ਼ਨ ਦੀ ਉਮੀਦ ਹੈ ਉਹ ਡਿਸਰਪਟਰ ਬਣ ਗਿਆ ਹੈ ਉਹ ਪਲੇਅਰ। ਅਤੇ ਦੁਨੀਆ ਭਰ ਦੀਆਂ ਜਿੰਨੀਆਂ ਵੀ ਸਟੋਕ ਮਾਰਕੀਟਸ ਨੇ ਜੇ ਸਾਰਿਆਂ ਨੂੰ ਕੰਬਾਈਨ ਕਰ ਲਓ, ਅਮਰੀਕਾ ਦੀ ਜਿਹੜੀ ਸਟੋਕ ਮਾਰਕੀਟ ਆ ਉਹ ਪੂਰੀ ਸਾਰੀ ਸਟੋਕ ਮਾਰਕੀਟ ਦਾ ਇੱਕ ਸਿਗਨੀਫਿਕੈਂਟ ਚੰਕ ਆ। ਸੋ ਜੇ ਅਮਰੀਕਾ ਵੱਲੋਂ ਇਸ ਗਲੋਬਲਾਈਜੇਸ਼ਨ ਦੇ ਦੌਰ ਵਿੱਚ ਆ ਇਸ ਤਰ੍ਹਾਂ ਦੇ ਟੈਰਿਫ ਦੀਆਂ ਗੱਲਾਂ ਹੋ ਰਹੀਆਂ ਨੇ ਉਹਦਾ ਜਿਹੜਾ ਅਸਰ ਹੈ ਸਾਰੇ ਪਾਸੇ ਦੇਖਣ ਨੂੰ ਮਿਲਦਾ ਪਿਆ। ਮੁਖਾਲਫਤ ਹੌਲੀ ਹੌਲੀ ਅਮਰੀਕਾ ਸ਼ੁਰੂ ਹੋ ਚੁੱਕੀ ਹੋਈ ਆ ਅਤੇ ਇਹ ਆਉਂਦੇ ਦਿਨਾਂ ਦੇ ਵਿੱਚ ਹੋਰ ਤੇਜ਼ ਅਤੇ ਤੀਬਰ ਹੋਏਗੀ ਜਦੋਂ ਲੋਕਾਂ ਨੇ ਜਿਹੜੀਆਂ ਚੀਜ਼ਾਂ ਖਰੀਦਣੀਆਂ ਨੇ, ਜਿਹੜੀਆਂ ਆਈਟਮਸ ਕੰਜ਼ਿਊਮ ਕਰਨੀਆਂ ਨੇ, ਟੈਰਿਫਸ ਕਰਕੇ ਉਹਨਾਂ ਦਾ ਵੀ ਜਿਹੜਾ ਭਾਅ ਹੈ ਜਦੋਂ ਵਧਿਆ ਨਜ਼ਰ ਆਇਆ ਤਾਂ ਫਿਰ ਜਿਹੜੀ ਇਹ ਹੀਟ ਆ ਟਰੰਪ ਐਡਮਿਨਿਸਟ੍ਰੇਸ਼ਨ 'ਤੇ ਹੋਰ ਜ਼ਿਆਦਾ ਵੱਧ ਸਕਦੀ ਆ। ਪਰ ਟਰੰਪ ਦਾ ਇਹ ਕਹਿਣਾ ਵੀ ਮੈਂ ਨਾ ਮੰਨੂ, ਟੈਰਿਫ 'ਤੇ ਲੱਗੇ ਰਹਿਣਗੇ। ਸੰਕੇਤ ਸਾਰੇ ਦੂਜੇ ਪਾਸੇ ਨੂੰ ਪੁਆਇੰਟ ਕਰ ਰਹੇ ਨੇ ਕਿ ਇਕੋਨਮੀ ਵਾਸਤੇ ਕਿੰਨੀ ਡਾਵਾਂਡੋਲ ਇਸ ਸਥਿਤੀ ਹੋ ਸਕਦੀ ਆ। ਪਰ ਟਰੰਪ ਇਹ ਕਹਿ ਰਹੇ ਨੇ ਇਸ 'ਤੇ ਮਜ਼ਬੂਤ ਬੜੇ ਹੋ ਗਏ ਹਾਂ, ਅਸੀਂ ਤਾਂ ਬਹੁਤ ਜ਼ਿਆਦਾ ਸਟਰੋਂਗ ਹੋ ਗਏ ਹਾਂ। ਅਤੇ ਜਿਹੜੀਆਂ ਨੈਗੋਸੀਏਸ਼ਨਸ ਵੀ ਵੱਖੋ ਵੱਖਰੀਆਂ ਮੁਲਕਾਂ ਨਾਲ ਹੁਣ ਕੀਤੀਆਂ ਜਾ ਰਹੀਆਂ ਨੇ, ਕਿਉਂਕਿ ਟਰੰਪ ਦਾ ਕਹਿਣਾ ਵੀ 50 ਤੋਂ ਵੀ ਵੱਧ ਮੁਲਕਾਂ ਨੇ ਫੋਨ ਕੀਤਾ, ਉਹ ਜਿਨ੍ਹਾਂ ਨੇ ਫੋਨ ਕੀਤਾ, ਨੈਗੋਸੀਏਸ਼ਨਸ ਵੀ ਰਾਤੋ ਰਾਤ ਨਹੀਂ ਹੋ ਜਾਣੀਆਂ। ਸੋ ਇਹ ਜਿਹੜਾ ਅਜੇ ਇੱਕ ਅਨਸਰਟਨਟੀ ਬਣੀ ਹੋਈ ਆ ਮਾਰਕੀਟ ਦੇ ਵਿੱਚ, ਅੱਜ ਦੀ ਜਿਹੜੀ ਰਿਕਵਰੀ ਨਜ਼ਰ ਆਉਂਦੀ ਪਈ ਆ, ਇਹ ਮੈਂ ਜਿਹੜੀ ਪਹਿਲਾਂ ਗੱਲ ਕੀਤੀ ਸੀ ਅਜੇ ਵੀ ਥੋੜ੍ਹੇ ਸ਼ੇਕੀ ਗਰਾਊਂਡ 'ਤੇ ਆ। ਕਿਉਂ? ਕਿਉਂਕਿ ਜਿਹੜੀਆਂ ਉਹ ਨੈਗੋਸੀਏਸ਼ਨਸ ਨੇ, ਉਹਨਾਂ ਨੈਗੋਸੀਏਸ਼ਨਸ ਦੇ ਵਿੱਚੋਂ ਕਿਹੜੀਆਂ ਕਿਹੜੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ, ਚਾਈਨਾ ਆਪਣੀ ਰਿਟੈਲੀਏਸ਼ਨ ਨੂੰ ਹੋਰ ਕਿੰਨਾ ਜ਼ਿਆਦਾ ਮਜ਼ਬੂਤ ਕਰਦਾ, ਕੀ ਹਾਲੀਵੁੱਡ ਫਿਲਮਾਂ ਦੇ ਉੱਪਰ ਸੱਚੀ ਚਾਈਨਾ ਵੱਲੋਂ ਬੈਨ ਲਗਾ ਦਿੱਤਾ ਜਾਂਦਾ, ਉਹਨੇ ਵੀ ਅਜੇ ਬਹੁਤ ਸਾਰੀਆਂ ਚੀਜ਼ਾਂ ਨੂੰ ਨਿਰਧਾਰਿਤ ਕਰਨਾ। ਆਹ ਵਟਸਐਪ 'ਤੇ ਮੈਸੇਜ ਆਇਆ ਪ੍ਰਵਲ ਜੀ ਦਾ, ਕਹਿੰਦੇ 10x10x34 ਇਹ ਫਲੈਟ ਆ ਕਿ ਕੰਪਾਊਂਡਿੰਗ ਆ? ਇਹ ਟਰੰਪ ਨੂੰ ਵੀ ਨਹੀਂ ਪਤਾ ਹੋਣਾ, ਇਹ ਡੋਨਲਡ ਟਰੰਪ ਨੂੰ ਵੀ ਨਹੀਂ ਪਤਾ ਹੋਣਾ ਕਿ ਇਹ ਕੰਪਾਊਂਡ ਕਰਨਾ ਕਿ ਇਹ ਸਿੰਪਲ ਐਡੀਸ਼ਨ ਕਰਕੇ ਟੈਕਸ ਲਗਾਇਆ ਜਾਣਾ। ਵਟਸਐਪ 'ਤੇ ਇੱਕ ਮੈਸੇਜ ਆਇਆ, ਕਹਿੰਦੇ ਡੋਂਟ ਯੂ ਥਿੰਕ ਦੀਜ਼ ਆਰ ਸਮ ਜੀਨੀਅਸ ਐਂਡ ਕਰੇਜੀਅਸ ਮੂਵਸ ਬਾਏ ਟਰੰਪ, ਦਿਸ ਇਜ਼ ਦਾ ਓਨਲੀ ਵੇ ਟੂ ਰਿਡਿਊਸ ਡਿਪੈਂਡੈਂਸੀ। ਵੈਲ, ਜਿਸ ਤਰ੍ਹਾਂ ਦੀ ਗਲੋਬਲ ਮਾਰਕੀਟ ਹੁਣ ਬਣ ਗਈ ਹੈ ਨਾ ਜੀ, ਪਿਛਲੇ ਦਿਨਾਂ 'ਚ ਅਸੀਂ ਇਹਦੇ ਬਾਰੇ ਕਾਫੀ ਡਿਸਕਸ਼ਨ ਕੀਤੀ ਆ, ਇੰਨਾ ਸੌਖਾ ਨਹੀਂ ਆ ਕਿ ਤੁਸੀਂ ਸਾਰੀ ਪ੍ਰੋਡਕਸ਼ਨ ਇੱਕਦਮ ਇੱਥੇ ਲੈ ਆਓਗੇ। ਥਿਓਰੈਟੀਕਲੀ ਲੱਗਦਾ ਵੀ ਇੱਦਾਂ ਹੋ ਸਕਦਾ, ਪ੍ਰੈਕਟੀਕਲੀ ਸੰਭਵ ਨਹੀਂ ਆ। ਜਿਹੜੀਆਂ ਸਪਲਾਈ ਚੇਨਸ ਨੇ, ਜਿਹੜਾ ਉਹਦੇ ਨਾਲ ਸੰਬੰਧਿਤ ਉਸ ਇੰਡਸਟਰੀ ਨਾਲ ਸੰਬੰਧਿਤ ਪੂਰਾ ਨੋ ਹਾਓ ਐਕਸਪਰਟੀਜ਼ ਆ, ਉਸ ਖਿੱਤੇ ਦੇ ਵਿੱਚ ਪਣਪਣੀ ਸ਼ੁਰੂ ਹੋ ਜਾਂਦੀ ਹੈ ਜਿਸ ਖਿੱਤੇ ਦੇ ਵਿੱਚ ਉਹ ਕੰਮ ਹੋ ਰਿਹਾ ਹੁੰਦਾ, ਅਤੇ ਉਹ ਸਾਰਾ ਕੁਝ ਟਰਾਂਸਪੋਰਟ ਕਰ ਸਕਣਾ, ਇਹ ਰਾਤੋ ਰਾਤ ਨਹੀਂ ਹੋਇਆ ਕਰਦਾ, ਇਹ ਗ੍ਰੈਜੂਅਲ ਪ੍ਰੋਸੈਸ ਹੁੰਦਾ। ਜਿਹੜੀ ਗਲੋਬਲਾਈਜੇਸ਼ਨ ਵੀ ਆ ਉਹ ਰਾਤੋ ਰਾਤ ਨਹੀਂ ਨਾ ਹੋ ਗਈ, ਜਿਹੜਾ ਨਿਓ ਲਿਬਰਲਿਜ਼ਮ ਅਰਲੀ 1980s ਦੇ ਵਿੱਚ ਐਸਟੈਬਲਿਸ਼ ਕੀਤਾ ਗਿਆ, ਉਹ ਹੁਣ ਪਿਛਲੇ 40-42 ਸਾਲਾਂ ਵਾਲੀ ਜੋ ਐਸਟੈਬਲਿਸ਼ਮੈਂਟ ਜਿਸ ਤਰ੍ਹਾਂ ਦੀ ਇੱਕ ਇਕਨੋਮਿਕ ਆਰਡਰ ਦੀ ਹੋਈ ਆ, ਪਿਛਲੇ ਮੈਂ ਕਹਿੰਦਾ 70 ਸਾਲ ਵੀ ਛੱਡ ਦਿਉ, 75 ਸਾਲ ਦੀ ਗੱਲ ਛੱਡੋ, ਜਿਹੜੀ ਪਿਛਲੇ 40-42 ਸਾਲਾਂ ਦੀ ਵੀ ਜੋ ਜਿਸ ਤਰ੍ਹਾਂ ਦੇ ਇੱਕ ਇਕਨੋਮਿਕ ਢਾਂਚਾ ਸਥਾਪਿਤ ਹੋਇਆ, ਉਹ ਵਿਦਇਨ ਅ ਮੈਟਰ ਆਫ 2 ਮੰਥਸ 3 ਮੰਥਸ 6 ਮੰਥਸ 1 ਈਅਰ 2 ਈਅਰਸ ਉਹਨੂੰ ਡਿਸਮੈਂਟਲ ਕਰਕੇ ਇੱਦਾਂ ਤਬਦੀਲ ਨਹੀਂ ਕੀਤਾ ਜਾ ਸਕਦਾ। ਹਾਂ, ਡਿਪੈਂਡੈਂਸੀ ਘਟਾਉਣੀ ਡੈਫੀਨੇਟਲੀ ਉਹ ਜ਼ਰੂਰੀ ਹੈ। ਆਈ ਥਿੰਕ ਇਹ ਕੋਵਿਡ ਦਾ ਲੈਸਨ ਸੀ ਸਾਰਿਆਂ ਵਾਸਤੇ ਕਿ ਤੁਹਾਡੀਆਂ ਦਵਾਈਆਂ, ਤੁਹਾਡੀ ਜਿਹੜੀ ਬੇਸਿਕ ਬੁਨਿਆਦੀ ਜ਼ਰੂਰਤ ਵਾਲੀਆਂ ਚੀਜ਼ਾਂ ਨੇ ਉਹ ਤੁਸੀਂ ਆਪ ਮੈਨੂਫੈਕਚਰ ਕਰੋ, ਇਹ ਕੋਵਿਡ ਦਾ ਲੈਸਨ ਆ। ਪਰ ਕੀ ਇਹਨੂੰ ਇਸ ਤਰ੍ਹਾਂ ਇੰਨੇ ਇੱਕ ਝਟਕੇ ਦੇ ਨਾਲ ਤਬਦੀਲ ਕੀਤਾ ਜਾ ਸਕਦਾ, ਝਟਕੇ ਦਾ ਅਸਰ ਕੀ ਹੋ ਰਿਹਾ ਉਹ ਸਾਰਿਆਂ ਦੇ ਸਾਹਮਣੇ ਹੈ ਹੀ ਹੈ ਜੀ। ਵਟਸਐਪ 'ਤੇ ਤੁਹਾਡੇ ਬਹੁਤ ਸਾਰੇ ਮੈਸੇਜਿਸ ਨੇ, ਇੱਕ ਮੈਸੇਜ ਇਹ ਵੀ ਮੇਰੇ ਖਿਆਲ ਭਾਈ ਪਹਿਲੀ ਵਾਰ ਜਿਹਾ ਸੁਨੇਹਾ ਆਇਆ, ਰਹਿਮਾਨ ਜੀ ਦਾ ਮੈਸੇਜ ਆ, ਕਹਿੰਦੇ ਅੱਜ ਸਾਡੀ ਬਿੱਲੀ ਦਾ ਜਨਮਦਿਨ ਹੈ, ਮਿਮੀ ਅੱਜ ਬੋਰਨ ਹੋਈ ਸੀ ਅਤੇ ਤੁਹਾਡਾ ਸ਼ੋਅ ਐਵਰੀ ਡੇ ਮੇਰੇ ਨਾਲ ਸੁਣਦੀ ਹੈ ਸਵੇਰੇ, ਮਿਮੀ ਸੁਣਦੀ ਹੈ ਤਾਲੀਆਂ ਵਜਾ ਦਿਉ। ਕਹਿੰਦੇ ਸਾਡੀ ਬਿੱਲੀ ਜਮ੍ਹਾਂ ਰੇਡੀਓ ਦੇ ਕੋਲ ਬੈਠੀ ਤਾਲੀਆਂ ਸੁਣਨ ਲਈ। ਸੋ ਬਾਈ, ਮਿਮੀ ਲਈ ਤਾਲੀਆਂ ਵਜਵਾਈਏ ਕਿ ਮਿਆਉਂ ਮਿਆਉਂ ਕਰਾਈਏ? ਚਲੋ ਤਾਲੀਆਂ ਹੀ ਵਜਾ ਦਿੰਦੇ ਹਾਂ। ਠੀਕ ਹੈ ਜੀ, ਮਿਮੀ ਜੀ ਤੁਹਾਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ। ਤੁਸੀਂ ਸੁਣ ਰਹੇ ਹੋ ਕਨੈਕਟ ਐਫ ਐਮ 'ਤੇ ਸਵੇਰ ਵਾਲਾ ਸ਼ੋਅ। ਅੱਛਾ, ਵਟਸਐਪ 'ਤੇ ਇੱਕ ਮੈਸੇਜ ਆਇਆ, ਇਹ ਵੀ ਇੰਪੋਰਟੈਂਟ ਮੈਸੇਜ ਆ, ਇਹ ਸੁਨੇਹਾ ਸੀ। ਹਾਂ, ਕਹਿੰਦੇ ਬੋਂਡ ਮਾਰਕੀਟ ਹੁਣ ਕਿਉਂ ਵਧਣ ਲੱਗ ਪਈ ਹੈ? ਕਿਉਂਕਿ ਜਿਹੜੀਆਂ 10-ਈਅਰ ਬੋਂਡ ਯੀਲਡ ਸੀਗੀਆਂ ਜਦੋਂ ਪਹਿਲਾਂ ਮਾਰਕੀਟ ਸੈਲ ਆਫ ਸ਼ੁਰੂ ਹੋਇਆ, ਬੋਂਡ ਯੀਲਡ ਘੱਟ ਕੇ 3% ਤੋਂ ਥੱਲੇ ਆ ਗਈ ਸੀ। ਆਈ ਥਿੰਕ 3.8% 'ਤੇ ਆ ਗਈ ਸੀ, ਜਿਹੜੀ ਪਹਿਲਾਂ 4.25% ਦੇ ਨੇੜੇ ਤੇੜੇ ਬੋਂਡ ਯੀਲਡ ਸੀਗੀ। ਇਸ ਵੇਲੇ ਜਿਹੜੀ 10-ਈਅਰ ਬੋਂਡ ਯੀਲਡ ਹੈ ਉਹ 4.2% 'ਤੇ ਜਾ ਚੜ੍ਹੀ ਆ। ਸੋ ਇਹ ਕਹਿੰਦੇ ਇਹ ਵੀ ਜ਼ਰੂਰ ਦੱਸੋ ਵੀ ਬੌਂਡ ਯੀਲਡ ਵਧਣ ਦਾ ਰੀਜ਼ਨ ਕੀ ਆ। ਸਟੋਕ ਮਾਰਕੀਟ ਦੇ ਵਿੱਚ ਜਦੋਂ ਇਸ ਤਰ੍ਹਾਂ ਦੀ ਤਰਥੱਲੀ ਮੱਚੀ ਆ, ਬਹੁਤ ਸਾਰੇ ਫਿਰ ਜਿਹੜੇ ਇਨਵੈਸਟਰਸ ਹੋਇਆ ਕਰਦੇ ਨੇ ਉਹ ਕੀ ਕਰਦੇ ਨੇ, ਜਾਂ ਤਾਂ ਸੋਨੇ ਵਾਲੇ ਪਾਸੇ ਨੂੰ ਜਾਂਦੇ ਨੇ। ਸੋਨੇ ਦੀ ਕੀਮਤ ਹੁਣ ਫਿਰ ਵਧਣੀ ਸ਼ੁਰੂ ਹੋ ਗਈ ਆ, ਪਹਿਲਾਂ ਇਸ ਕਰਕੇ ਘਟੀ ਸੀ ਕਿਉਂਕਿ ਕਈ ਇਨਵੈਸਟਰਸ ਨੇ ਆਪਣਾ ਸਟੋਕ ਮਾਰਕੀਟ ਵਿਚਲਾ ਘਾਟਾ ਉਹਨੂੰ ਕਵਰ ਕਰਨ ਦੇ ਲਈ ਸੋਨਾ ਵੇਚਿਆ, ਇਹ ਇੱਕ ਰੀਜ਼ਨ ਹੋ ਸਕਦਾ। ਪਰ ਬੌਂਡ ਮਾਰਕੀਟ ਦੇ ਵਿੱਚ ਦੁਬਾਰਾ ਤੋਂ ਵਾਧਾ ਕਿਉਂ ਦੇਖਿਆ ਜਾ ਰਿਹਾ ਕਿ ਸਟੋਕ ਮਾਰਕੀਟ ਤੋਂ ਡਰਦੇ ਇਨਵੈਸਟਰ ਫਿਰ ਕੋਈ ਸੇਫ ਇਨਵੈਸਟਮੈਂਟ ਭਾਲਦੇ ਨੇ ਜਿੱਥੇ ਗਾਰੰਟੀਡ ਰਿਟਰਨ ਹੋਵੇ, ਫਿਕਸਡ ਇਨਕਮ ਹੋਵੇ। ਸੋ ਉਹਦੇ ਨਾਲ ਜਿਹੜੀਆਂ ਹੁਣ ਜਿਹੜੀ ਬੌਂਡ ਯੀਲਡਸ ਨੇ, ਦੈਟ ਇਜ਼ ਦ ਰੀਜ਼ਨ ਕਿ ਉਹਦੀ ਡਿਮਾਂਡ ਵਧਣ ਕਰਕੇ ਹੁਣ ਜਿਹੜੀਆਂ ਬੌਂਡ ਯੀਲਡਸ ਨੇ ਉੱਥੇ ਹੁਣ ਜਿਹੜਾ ਵਾਧਾ ਦਰਜ ਕੀਤਾ ਜਾ ਰਿਹਾ ਹੈ। ਬਾਕੀ ਬਹੁਤਾ ਦੇਖੋ, ਮੈਂ ਤਾਂ ਐਕਸਪਰਟ ਤਾਂ ਨਹੀਂ ਹੈਗਾ, ਪਰ ਇੱਕ ਮੋਟੇ ਮੋਟੇ ਤੌਰ 'ਤੇ ਇਹਦੀ ਹੋਰ ਬੜੀ ਇੰਟਰੀਕੇਟ ਐਕਸਪਲੇਨੇਸ਼ਨ ਜ਼ਰੂਰ ਹੋਏਗੀ, ਬਟ ਇਹ ਇੱਕ ਇੱਕ ਮੋਟੇ ਤੌਰ 'ਤੇ ਜਿਹੜੀ ਇੱਕ ਬੇਸਿਕ ਡੈਫੀਨੇਸ਼ਨ ਲੇਮੈਨ ਟਰਮਸ ਦੇ ਵਿੱਚ, ਇਹ ਇੱਕ ਰੀਜ਼ਨ ਹੋ ਸਕਦਾ। ਵਟਸਐਪ 'ਤੇ ਮੈਸੇਜ ਆਇਆ ਹੈ ਵਿਜੇ ਰਾਣਾ ਜੀ ਦਾ। ਰਾਣਾ ਸਾਹਿਬ ਦੱਸ ਰਹੇ ਨੇ ਉਹਨਾਂ ਦਾ ਜਨਮ ਦਿਨ ਹੈ ਅੱਜ, ਸੋ ਵਿਜੇ ਰਾਣਾ ਜੀ ਤੁਹਾਨੂੰ ਵੀ ਅ ਵੈਰੀ ਹੈਪੀ ਬਰਥਡੇ, ਅੱਜ ਤਾਂ ਭਾਂਤ ਭਾਂਤ ਦੇ ਜਨਮ ਦਿਨ ਨੇ। ਵਟਸਐਪ 'ਤੇ ਤੁਹਾਡੇ ਹੋਰ ਵੀ ਬਹੁਤ ਸਾਰੇ ਸੁਨੇਹੇ ਨੇ ਜੀ, ਸਾਰਿਆਂ ਦਾ ਬਹੁਤ ਬਹੁਤ ਸਵਾਗਤ ਐਂਡ ਵੈਰੀ ਗੁੱਡ ਮਾਰਨਿੰਗ ਐਵਰੀਬਡੀ।